सर्व कला समरथ डोलन तेरा खो प्रभु नानक दे कर हाथ याही कुलते प्रगट होए द्वादश गुर इंद को मेरी है प्रणाम जी अमृत पीबो सदा चिर जीवो अमृत पीबो सदा राम रसायन पीवो अमृत पीवो सदा चिर जीवो जीवना सफल जीवन सुन हर जप जप सद जीवना पीवना जित मन अघावे नाम अमृत रस पीवना अमृत पीवो सदा चिर जीवो
अमृत पीवो सदा चिर जीवो अमृत पीवो सदा चिर जीवो
सदा चिर जीवो अमृत पीवो सदा चिर जीवो
Oh!
ਸਤਿਗੁਰੂ ਜੀ ਦੇ ਪਾਵਨ ਅਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਮਾਈ ਭਾਈ ਆਪੋ ਆਪਣੀ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਗੱਜ ਕੇ ਆਖੀਏ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਕਹਿੰਦੇ ਵੋ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ ਔਰ ਦੁਸ਼ਟੋਂ ਕੇ ਲੀਏ ਕਜ਼ਾ ਲੈ ਕੇ ਆਇਆ, ਵਹਿ ਭਗਤੀ ਕੋ ਮਹਿਫੂਸ ਰੱਖਣੇ ਕੀ ਖਾਤਰ ਪੱਥਰ ਪਰ ਘਿਸ ਕਰ ਹਿਨਾ ਲੈ ਕੇ ਆਇਆ, ਦਿਲ ਮੇਂ ਵੋ ਜਨਤਾ ਕਾ ਦਰਦ ਲੈ ਕੇ ਆਇਆ ਔਰ ਉਸ ਦਰਦ ਕੀ ਦਵਾ ਲੈ ਕੇ ਆਇਆ, ਝੁਕ ਜਾਓ ਸਤਿਕਾਰ ਸੇ ਐ ਸੁਣਨੇ ਵਾਲੋ ਖੁਦਾ ਕਾ ਸੰਦੇਸਾ ਖੁਦਾ ਲੈ ਕੇ ਆਇਆ। ਉਸ ਸਰਵੰਸਦਾਨੀ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਮੁਸਲਮਾਨ ਸ਼ਾਇਰ ਹਕੀਮ ਯੋਗੀ ਅੱਲਾ ਯਾਰ ਖਾਂ, ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਹਾਰਾਜ ਦਾ ਜੀਵਨ ਪੜ੍ਹਿਆ। ਉਹ ਮਹਾਰਾਜ ਦੀ ਸਿਫਤ ਕਰਦਿਆਂ ਲਿਖਦਾ, ਕਹਿੰਦਾ ਯੋਗੀ ਅੱਲਾ ਯਾਰ ਹਕੀਮ ਲਿਖਦਾ ਹੈ, ਕਹਿੰਦਾ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ, ਜੇ ਜ਼ਮਾਨਾ ਸੱਚਮੁੱਚ ਤਕੜੀ ਦੇ ਉੱਤੇ ਤੋਲੇ ਔਰ ਦਿਲ ਦੇ ਹਿਰਦੇ ਦੀਆਂ ਗਹਿਰਾਈਆਂ ਤੋਂ ਇਨਸਾਫ ਕਰੇ ਤੇ ਇਹ ਗੱਲ ਜ਼ਮਾਨੇ ਨੂੰ ਆਖਣੀ ਪਵੇਗੀ। ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ, ਕਹਿਦੇ ਗੁਰੂ ਗੋਬਿੰਦ ਕਾ ਆਸਾਨੀ ਹੀ ਨਹੀਂ ਹੈ, ਯਹ ਪਿਆਰ ਮੁਰੀਦੋਂ ਸੇ ਯੇ ਸ਼ਫਕਤ ਵੀ ਕਹੀਂ ਹੈ, ਕਹਿੰਦਾ ਭਗਤੀ ਮੈਂ ਗੁਰੂ ਅਰਸ਼ ਔਰ ਸੰਸਾਰ ਜ਼ਮੀਂ ਹੈ। ਕਹਿੰਦਾ ਗੁਰੂ ਗੋਬਿੰਦ ਸਿੰਘ ਜੈਸਾ ਅੱਜ ਤੱਕ ਅੱਖਾਂ ਨਾਲ ਵੇਖਣਾ ਤੇ ਕੀ, ਕਹਿੰਦਾ ਕੰਨਾਂ ਨਾਲ ਸੁਣਿਆ ਵੀ ਨਹੀਂ, ਕਿਉਂਕਿ ਐਸਾ ਪਿਆਰ ਉਹ ਆਪਣੇ ਮੁਰੀਦਾਂ ਦੇ ਨਾਲ ਕਰਦੇ ਸਨ, ਇੰਨਾ ਸੁਨੇਹ ਆਪਣੇ ਮੁਰੀਦਾਂ ਦੇ ਨਾਲ, ਭਾਵ ਆਪਣੇ ਚੇਲਿਆਂ ਦੇ ਨਾਲ ਪੁੱਛਿਆ ਕੈਸਾ ਸੁਨੇਹ, ਕਹਿੰਦਾ ਜਦੋਂ ਜੰਗੇ ਮੈਦਾਨ ਵਿੱਚ ਕੋਈ ਸੂਰਮਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਘੇਰਾ ਪਿਆ ਹੋਇਆ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਹਿਰਾ ਦੇ ਰਹੇ ਸਨ ਸਿੱਖ, 40 ਸਿੱਖਾਂ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਥੱਕੇ ਟੁੱਟੇ ਹੋਏ ਸਿੱਖ ਸਨ, ਕਈ ਦਿਨਾਂ ਦੇ ਭੁੱਖੇ ਹੋਏ ਸਿੱਖ ਸਨ। ਕਹਿੰਦੇ ਨੇ ਕੋਈ ਕਿਸੇ ਤਰ੍ਹਾਂ ਲੇਟਿਆ, ਕੋਈ ਕਿਸੇ ਤਰ੍ਹਾਂ ਲੇਟਿਆ ਹੋਇਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰੀ ਰਾਤ ਆਪਣੇ ਮੁਰੀਦਾਂ ਦੇ ਭਾਵ ਆਪਣੇ ਚੇਲਿਆਂ ਦੇ ਆਸੇ ਪਾਸੇ ਘੁੰਮਦੇ ਰਹੇ ਅਤੇ ਜੇ ਕਿਸੇ ਦੀ ਧੌਣ ਟੇਢੀ ਹੈ ਉਹਦੀ ਧੌਣ ਸਿੱਧੀ ਕਰਦੇ ਨੇ। ਯੋਗੀ ਅੱਲਾ ਯਾਰ ਕਹਿੰਦਾ, ਕਹਿੰਦਾ ਕਵੀ ਚੂਮਾ ਦਹਿਨ ਤੋ ਕਵੀ ਹਲਕੂਮ ਚੂਮਨੇ ਬੈਠੇ, ਜਬ ਪਾਂਤੀ ਆਏ ਤੋ ਕਹਿੰਦੇ ਚਰਨ ਚੂਮਨੇ ਬੈਠੇ। ਉਹ ਪਿਆਰਿਆ ਮੈਂ ਤੇਰੇ ਚਰਨਾਂ ਤੋਂ ਬਲਿਹਾਰ ਜਾਵਾਂ, ਤੇਰੇ ਤੂੰ ਇਹਨਾਂ ਪੈਰਾਂ ਦੇ ਉੱਤੇ ਪੈਂਤੜੇ ਬਦਲ ਬਦਲ ਕੇ ਮੇਰੇ ਨਾਲ ਲੜਨਾ। ਉਹ ਕਹਿੰਦਾ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀਨ ਹੈ, ਕਹਿਦੇ ਗੁਰੂ ਗੋਬਿੰਦ ਕਾ ਆਸਾਨੀ ਹੀ ਨਹੀਂ ਹੈ, ਯਾ ਪਿਆਰ ਮੁਰੀਦੋਂ ਸੇ ਯੇ ਸ਼ਫਕਤ ਵੀ ਕਹੀਂ ਹੈ, ਭਗਤੀ ਮੈਂ ਗੁਰੂ ਅਰਸ਼ ਔਰ ਸੰਸਾਰ ਜ਼ਮੀਂ ਹੈ। ਕਹਿੰਦਾ ਜੇ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਭਗਤੀ ਦੇ ਜੀਵਨ ਵੱਲ ਝਾਤੀ ਮਾਰਾਂ ਤਾਂ ਉਹ ਵੀ ਸਿਖਰ, ਉਸ ਤੋਂ ਅੱਗੇ ਹੋਰ ਕੋਈ ਉੱਚਾਈ ਹੀ ਨਹੀਂ। ਅਤੇ ਕਹਿੰਦੇ ਨੇ ਇਨਸਾ ਭਗਤੀ ਮੈਂ ਗੁਰੂ ਅਰਸ਼ ਸੰਸਾਰ ਜ਼ਮੀਂ ਹੈ। ਸੋ ਅੱਜ ਦਾ ਦਿਨ ਉਸ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਅਸੀਂ ਮਨਾਵਾਂਗੇ। ਇੱਕ ਵਾਰ ਫਿਰ ਗੱਜ ਕੇ ਆਖੀਏ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਮਾਈ ਭਾਈ, ਕੋਈ ਵੀ ਰਸਨਾ ਇੱਦਾਂ ਦੀ ਨਾ ਰਹਿ ਜਾਵੇ ਜਿਸ ਰਸਨਾ ਤੋਂ ਸਤਿਗੁਰੂ ਨੂੰ ਧੰਨ ਨਾ ਆਖਿਆ ਜਾਏ। ਗੱਜ ਵੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।
ਸਤਿਗੁਰੂ ਰਾਮ ਸਿੰਘ ਜੀ।
ਫਿਰ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਵੱਡਾ ਦਿਨ ਹੈ, ਬਹੁਤ ਵੱਡਾ ਇੱਕ ਇਤਿਹਾਸਕ ਦਿਨ ਹੈ। ਉਹ ਇਸ ਕਰਕੇ ਕਿ ਇੱਕ ਵਿਸਾਖ 1756 ਬਿਕਰਮੀ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਥ ਖਾਲਸੇ ਦੀ, ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅਸੀਂ ਕਹਿ ਸਕਦੇ ਹਾਂ ਕਿ ਅੱਜ ਖਾਲਸਾ ਪੰਥ ਦਾ ਜਨਮ ਦਿਹਾੜਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਆਉਣ ਦਾ, ਸੰਸਾਰ ਵਿੱਚ ਆਉਣ ਦਾ ਮੰਤਵ ਦੱਸਦੇ ਨੇ। ਕਹਿੰਦੇ ਨੇ ਮੈਂ ਆਇਆ ਹੀ ਇਸ ਕਰਕੇ ਸੀ ਸੰਸਾਰ ਦੇ ਵਿੱਚ। ਪੁੱਛਿਆ ਜੀ ਕਿਉਂ? ਕਹਿੰਦੇ ਮੈਨੂੰ ਇੱਕ ਦਿਨ ਅਕਾਲ ਪੁਰਖ ਨੇ ਸੱਦਿਆ, ਆਖਣ ਲੱਗੇ ਤੂੰ ਮੇਰਾ ਪੁੱਤਰ ਹੈ, ਮੈਂ ਤੈਨੂੰ ਪੁੱਤਰ ਬਣਾ ਕੇ ਸੰਸਾਰ ਵਿੱਚ ਭੇਜਣਾ। ਗਰੀਬ ਨਿਵਾਜ ਕਾਹਦੇ ਲਈ? ਕਹਿੰਦੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਉਹ ਮੈਂ ਤੈਨੂੰ ਆਪਣਾ ਪੁੱਤਰ ਨਿਵਾਜਿਆ ਕਿਸ ਲਈ? ਕਿ ਤੂੰ ਸੰਸਾਰ ਵਿੱਚ ਜਾ ਕੇ ਧਰਮ ਦੀ ਸਥਾਪਨਾ ਕਰ। ਕਹਿੰਦੇ ਨੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਉਹ ਜਾ ਤਹਾਂ ਤੇ ਧਰਮ ਚਲਾਏ, ਤੇ ਕਬੁੱਧ ਕਰਨ ਤੇ ਲੋਕ ਹਟਾਏ। ਜਾ ਸੰਸਾਰ ਵਿੱਚ ਜਾ ਕੇ ਜਿਹੜੇ ਅਧਰਮੀ ਲੋਕ ਨੇ ਉਹਨਾਂ ਦਾ ਨਾਸ ਕਰ, ਅਤੇ ਜਾ ਕੇ ਸੰਸਾਰ ਵਿੱਚ ਧਰਮ ਦੀ ਸਥਾਪਨਾ ਕਰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ, ਅਕਾਲ ਪੁਰਖ ਮੈਂ ਜਾਣਾ ਸੰਸਾਰ ਦੇ ਵਿੱਚ, ਪਰ ਮੈਂ ਧਰਮ ਦੀ ਸਥਾਪਨਾ ਵੀ ਕਰਾਂਗਾ। ਪਰ ਹੇ ਅਕਾਲ ਪੁਰਖ ਜੀ, ਧਰਮ ਦੀ ਸਥਾਪਨਾ ਉਦੋਂ ਕਰ ਸਕਦਾ ਜਦੋਂ ਤੁਸੀਂ, ਤੁਹਾਡੀ ਸਹਾਇਤਾ ਨਾਲ ਹੋਏਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਠਾਠ ਭਇਓ ਮੈਂ ਜ਼ੋਰ ਕਰ, ਕਹਿੰਦੇ ਬਚਨ ਕਹਾ ਸਿਰ ਨਿਆਏ। ਮੈਂ ਗੋਡਿਆਂ ਦੇ ਭਾਰ ਹੋ ਕੇ ਸਿਰ ਨਵਾ ਕੇ ਇੱਕ ਬਚਨ ਕੀਤਾ ਅਕਾਲ ਪੁਰਖ ਦੇ ਅੱਗੇ ਕਿ ਜਾਣਾ ਵਾ ਠਾਠ ਭਇਓ ਮੈਂ ਜ਼ੋਰ ਕਰ। ਕਹਿੰਦੇ ਬਚਨ ਕਹਾ ਸਿਰ ਨਿਆਏ, ਅਤੇ ਅਗਲੀ ਮੰਗ ਕੀ ਮੰਗੀ? ਉਹ ਜੀ ਪੰਥ ਚੱਲੇ ਤਬ ਜਗ ਤੁਮੇ ਜੋ ਤੁਮ ਕਰੋ ਸਹਾਰੇ। ਪੰਥ ਚੱਲੇ ਤਬ ਜਗ ਤੁਮੇ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਜੀਵਨੀ ਲਿਖੀ ਆ, ਉਹਦੇ ਵਿੱਚ ਦਰਸਾਇਆ। ਕਹਿੰਦੇ ਮੈਂ ਆਪਣੇ ਕੋਲੋਂ ਨਹੀਂ ਆਖਦਾ, ਜਿਮ ਤਿੰਨ ਕਹੀ ਕਹਿੰਦੇ ਇਨੈ ਤਿਮ ਕਹਿਓ। ਜਿੱਦਾਂ ਅਕਾਲ ਪੁਰਖ ਨੇ ਆਖਿਆ ਮੈਂ ਉੱਦਾਂ ਆਖਦਾ, ਅਤੇ ਔਰ ਕਿਸੂ ਤੇ ਬੈਰ ਨਾ ਗਹਿ ਹੋ। ਹੋਰ ਮੇਰਾ ਸੰਸਾਰ ਵਿੱਚ ਕਿਸੇ ਨਾਲ ਕੋਈ ਬੈਰ ਨਹੀਂ ਸੀ, ਕੋਈ ਮੇਰਾ ਵਿਰੋਧ ਨਹੀਂ ਸੀ। ਮੇਰਾ ਵਿਰੋਧ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਸੰਸਾਰ ਵਿੱਚ ਅਧਰਮ ਫੈਲਾ ਰਹੇ ਸਨ। ਅਧਰਮ ਕੌਣ ਫੈਲਾ ਰਿਹਾ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦਾ ਬਾਦਸ਼ਾਹ ਸੀ ਬਾਦਸ਼ਾਹ ਔਰੰਗਜ਼ੇਬ। 11 ਜੀਆਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਤਲ ਕਰਕੇ ਰਾਜ ਸਿੰਘਾਸਣ 'ਤੇ ਬੈਠਾ ਸੀ। 11 ਜੀਆਂ ਨੂੰ ਜਦੋਂ ਕਰਕੇ ਬੈਠਾ, ਇਹਦੀ ਪੁੱਤਰੀ ਸੀ ਜੇਬ ਨਿਸਾ, ਬੜੀ ਧਰਮੀ, ਸਾਰਾ ਕੁਰਾਨ ਸ਼ਰੀਫ ਜ਼ੁਬਾਨੀ ਕੰਠ ਸੀ ਉਹਨੂੰ। ਉਹਨੇ ਇੱਕ ਦਿਨ ਆਖਿਆ, ਬਾਪੂ ਤੂੰ ਆਪਣੇ ਕਿਤੇ ਕਰਮਾਂ ਵੱਲ ਨਿਗਾਹ ਮਾਰ ਕੇ ਵੇਖ। ਜੇਬ ਨਿਸਾ ਹੱਥ ਜੋੜ ਕੇ ਇੱਕ ਸੁਖਨ ਸੁਣਾਇਆ, ਉਹ ਤੂੰ ਜਦ ਦਾ ਬੈਠਾ ਤਖ਼ਤ 'ਤੇ ਕੀ ਅਦਲ ਘੁਮਾਇਆ? ਸ਼ਾਹ ਜਹਾਂ ਨੂੰ ਕੈਦ ਕਰ ਦਾਰਾ ਮਰਵਾਇਆ, ਤੇਗ ਬਹਾਦਰ ਨਾਲ ਵੀ ਤੈਂ ਧਰੋ ਕਮਾਇਆ, ਬੀਜਿਆ ਬੀਓ ਜੋ ਜ਼ਹਿਰ ਦਾ ਫਲ ਖਾਣਾ ਆਇਆ, ਉਹ ਅੱਗੇ ਲੇਖਾ ਮੰਗੀਐ ਪਰਦੂਨ ਸਵਾਇਆ। ਉਹ ਖੁਦਾ ਦੀ, ਅੱਲਾ ਤਾਲਾ ਦੀ ਦਰਗਾਹ ਵਿੱਚ ਜਾ ਕੇ ਤੈਨੂੰ ਲੇਖਾ ਦੇਣਾ ਪੈਣਾ। ਇਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਧੜ ਨਾਲੋਂ ਅਲੱਗ ਕਰ ਦਿੱਤਾ। ਗੁਰੂ ਤੇਗ ਬਹਾਦਰ ਨੂੰ ਪਹਿਲਾਂ ਆਖਿਆ ਗਿਆ ਜੀ ਤੁਸੀਂ ਦੀਨ ਕਬੂਲ ਕਰ ਲਓ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ ਤੂੰ ਕਿਉਂ ਕਰਨਾ ਚਾਹੁੰਦਾ? ਉਹ ਆਖਣ ਲੱਗਾ ਜੀ ਮੈਂ ਆਪਣੀ ਭਗਤੀ ਕਰਕੇ ਅਕਾਲ ਪੁਰਖ ਕੋਲੋਂ ਬਾਦਸ਼ਾਹੀ ਦਾ ਵਰ ਲੈ ਕੇ ਆਇਆ, ਅਤੇ ਮੈਂ ਹੋਰ ਕੋਈ ਧਰਮ ਦੁਨੀਆ 'ਤੇ ਨਹੀਂ ਰਹਿਣ ਦੇਣਾ, ਕੇਵਲ ਅਤੇ ਕੇਵਲ ਇੱਕ ਧਰਮ ਰਹੇਗਾ ਸੰਸਾਰ ਦੇ ਵਿੱਚ। ਗੁਰੂ ਤੇਗ ਬਹਾਦਰ ਪਾਤਸ਼ਾਹ ਆਖਿਆ ਔਰੰਗਜ਼ੇਬ ਮੇਰੀ ਮੇਰਾ ਅਕਾਲ ਪੁਰਖ ਕੋਈ ਗੱਲ ਹੋਰ ਆਖ ਰਿਹਾ। ਉਹਨੇ ਆਖਿਆ ਜੀ ਤੁਹਾਡਾ ਖੁਦਾ ਕੀ ਕਹਿੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਵਾ ਮਨ ਕਾਲੀਆਂ ਮਿਰਚਾਂ ਮੰਗਵਾਈਆਂ, ਆਖਿਆ ਇਹਨਾਂ ਨੂੰ ਸਾੜ ਦਿੱਤਾ ਜਾਏ, ਸਾੜਿਆ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਮਸਲ ਦਿੱਤਾ ਗਿਆ, ਮਸਲਿਆ ਗਿਆ ਅਤੇ ਤਿੰਨ ਮਿਰਚਾਂ ਬਾਕੀ ਰਹਿ ਗਈਆਂ। ਤਿੰਨ ਮਿਰਚਾਂ ਫੋਲਾ ਫੋਲਿਆ ਗਿਆ, ਮਿਰਚਾਂ ਛਾਣੀਆਂ ਗਈਆਂ, ਤਿੰਨ ਮਿਰਚਾਂ ਸਾਬਤ ਨਿਕਲੀਆਂ ਸਨ ਸਾਬਤ। ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਮਿਰਚਾਂ ਨੂੰ ਵੇਖ ਕੇ ਹੱਸੇ, ਆਖਣ ਲੱਗਾ ਜੀ ਹੱਸੇ ਕਿਉਂ? ਅਖੇ ਤੂੰ ਆਖਦਾ ਕਿ ਇੱਕ ਕਰ ਦੇਣਾ, ਪਰ ਮੈਨੂੰ ਇਉਂ ਲੱਗਦਾ ਆ ਵੇਖ ਮੇਰੇ ਕਾਲ ਪੁਰਖ ਨੇ ਜਨਾਇਆ, ਇੱਕ ਦੋ ਤੋਂ ਤਿੰਨ ਹੋਣਗੇ, ਦੋ ਤੋਂ ਇੱਕ ਨਹੀਂ ਹੋ ਸਕਦਾ। ਉਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਣ ਲੱਗਾ ਜੀ ਜੇ ਦੀਨ ਕਬੂਲ ਨਹੀਂ ਕਰਦੇ ਤੁਹਾਡਾ ਧੜ ਸੀਸ ਦੇ ਨਾਲੋਂ ਅਲੱਗ ਕਰ ਦਿੱਤਾ ਜਾਏਗਾ। ਆਖਿਆ ਪ੍ਰਵਾਹ ਕੋਈ ਨਹੀਂ। ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ। ਕਹਿਰ ਦੀ ਹਨੇਰੀ ਆਈ ਅਤੇ ਦਰਸ਼ਕਾਂ ਦੀ ਭੀੜ ਵਿੱਚ ਖਲੋਤੇ, ਭੇਸ ਬਦਲ ਕੇ ਖਲੋਤੇ ਭਾਈ ਜੈਤੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਹ ਸਿਰ ਚੁੱਕਿਆ, ਸੀਸ ਚੁੱਕ ਕੇ ਆਨੰਦਪੁਰ ਪਹੁੰਚਿਆ। ਕਹਿੰਦੇ ਨੇ ਸੀਸ ਦਾ ਸਸਕਾਰ ਬੜੇ ਹੀ ਅਦਬ ਦੇ ਨਾਲ, ਬੜੇ ਸਤਿਕਾਰ ਨਾਲ ਕੀਤਾ ਗਿਆ। ਦੂਜੇ ਪਾਸੇ ਜਿਹੜਾ ਧੜ ਸੀ ਉਹ ਲੱਖੀ ਵਣਜਾਰੇ ਨੇ ਆਪਣੇ ਗੱਡੇ ਉੱਤੇ ਲੱਦ ਕੇ ਆਪਣੇ ਘਰ ਵਿੱਚ ਲੈ ਗਿਆ, ਔਰ ਘਰ ਵਿੱਚ ਲਿਜਾ ਕੇ ਗੱਡੇ ਸਮੇਤ ਹੀ ਘਰ ਨੂੰ ਅੱਗ ਲਗਾ ਦਿੱਤੀ ਸੀ। ਇਸ ਢੰਗ ਦੇ ਨਾਲ ਸਸਕਾਰ ਹੋਇਆ। ਜਦੋਂ ਆਨੰਦਪੁਰ ਸੀਸ ਪਹੁੰਚਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਦਾ ਸਸਕਾਰ ਕੀਤਾ ਅਤੇ ਭੋਗ ਦੀ ਤਰੀਕ ਰੱਖੀ ਗਈ, ਭੋਗ ਦਾ ਦਿਨ ਨਿਯਤ ਕੀਤਾ ਗਿਆ। ਉੱਦਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਟੇਜ ਦੇ ਉੱਤੇ ਆ ਕੇ ਆਪਣੇ ਸਿੱਖਾਂ ਨੂੰ ਪੁੱਛਦੇ ਨੇ ਵੀ ਸੀਸ ਸਾਡੇ ਕੋਲ ਆ ਗਿਆ, ਪਰ ਕਿਸੇ ਨੇ ਧੜ ਵੀ ਸਾਂਭਿਆ ਜਾਂ ਅਜੇ ਤੱਕ ਚਾਂਦਨੀ ਚੌਂਕ ਵਿੱਚ ਰੁਲਦਾ ਪਿਆ? ਅਤੇ ਉਸ ਵੇਲੇ ਲੱਖੀ ਸ਼ਾਹ ਵਣਜਾਰੇ ਨੇ ਬੇਨਤੀ ਕੀਤੀ ਗਰੀਬ ਨਿਵਾਜ਼, ਸਾਰੀ ਵਾਰਤਾ ਦੱਸੀ ਕਿਸ ਤਰ੍ਹਾਂ ਧੜ ਦਾ ਵੀ ਸੰਸਕਾਰ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੁੱਛਦੇ ਨੇ ਕਿ ਬਈ ਉਸ ਸਮੇਂ ਕੋਈ ਵੀ ਗੁਰੂ ਕਾ ਪਿਆਰਾ ਉੱਥੇ ਮੌਜੂਦ ਨਹੀਂ ਸੀ? ਅਰਜ਼ ਕੀਤੀ, ਸੱਚੇ ਪਾਤਸ਼ਾਹ ਹਜ਼ਾਰਾਂ ਦੀ ਗਿਣਤੀ ਵਿੱਚ ਹੁੰਦਿਆਂ ਹੋਇਆਂ ਸਿੱਖ ਅੱਗੇ ਨਹੀਂ ਆਇਆ? ਅਖੇ ਅੱਛਾ ਬਈ, ਮੇਰੇ ਦੇਸ਼ ਦੇ ਵਾਸੀ ਗੁਰੂ ਨਾਨਕ ਦੇਵ ਦੇ ਪੁਜਾਰੀ ਆਤਮਕ ਤੌਰ 'ਤੇ ਇਤਨੇ ਕਮਜ਼ੋਰ ਹੋ ਚੁੱਕੇ ਨੇ, ਉਹ ਕੋਈ ਆਪਣੇ ਗੁਰੂ ਦਾ ਧੜ ਨਹੀਂ ਚੁੱਕ ਸਕਿਆ? ਮੈਂ ਇੱਕ ਐਸਾ ਪੰਥ ਪੈਦਾ ਕਰਾਂਗਾ ਜਿਹਦੀ ਲੱਖਾਂ ਵਿੱਚ ਖੜਿਆਂ ਦੀ ਵੱਖਰੀ ਪਹਿਚਾਣ ਹੋਵੇਗੀ। ਕਵੀ ਲਿਖਦਾ ਕਹਿੰਦਾ, ਦਿੱਲੀ ਵਿੱਚ ਸਿੱਖੀ ਦਾ ਦਾਅਵੇਦਾਰ ਨਾ ਬਣਿਆ ਕਾਈ, ਇਹ ਸੁਣ ਕੇ ਸਤਿਗੁਰ ਦੇ ਨੇਤਰ ਅਣਖੰਗਾਰ ਲਿਆਈ, ਫਰਕੇ ਅੰਗ ਜੋਸ਼ ਭਰੇ ਹੋ ਕੇ ਲਾਲੋ ਲਾਲ ਉਚਾਰਾ, ਬਚਨ ਕੀਤਾ ਬਟ ਯੋਧਾ ਵੀਰ ਬਲੀ, ਕਰਾਂਗਾ ਪੰਥ ਖਾਲਸਾ ਨਿਆਰਾ। ਮੈਂ ਇੱਕ ਨਿਆਰਾ ਪੰਥ ਸਾਜਾਂਗਾ ਹੁਣ, ਜਿਹੜਾ ਡਰੇ ਨਾ ਚਰਖੀ ਚੜ੍ਹ ਕੇ ਵੀ, ਹਰੇ ਨਾ ਖੋਪੜ ਸਰੋਂ ਲਿਹਾ ਕੇ, ਵੈਰੀ ਨੂੰ ਰੱਖੇਗਾ ਹਮੇਸ਼ਾ ਜੁੱਤੀ ਅੱਗੇ ਲਾ ਕੇ। ਇਸ ਤਰ੍ਹਾਂ ਦੇ ਬਚਨ ਕੀਤੇ। ਇਹ ਸਮਾਂ ਸੀ 1732 ਬਿਕਰਮੀ ਦਾ। ਸਮਾਂ ਲੰਘਦਾ ਗਿਆ, 23 ਸਾਲ ਦਾ ਸਮਾਂ ਲੰਘਿਆ, ਆਖਰ ਸਮਾਂ ਆਇਆ 1755 ਬਿਕਰਮੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਘਰ ਦੇ ਪੰਡਿਤ ਕੇਸੋ ਦਾਸ ਨੂੰ ਆਪਣੇ ਕੋਲ ਸੱਦਿਆ। ਪੁੱਛਦੇ ਨੇ, ਪੰਡਿਤ ਜੀ ਨਵਾਂ ਪ੍ਰੋਗਰਾਮ ਸਿਰਜਣਾ ਕੀ ਕਰਨਾ ਚਾਹੀਦਾ? ਕਹਿਣ ਲੱਗਾ ਜੀ ਆਪਾਂ ਹਵਨ ਕਰੀਏ। ਕਿਸੇ ਵੀ ਸ਼ੁਭ ਆਰੰਭ ਦੀ ਕਾਰਜ ਦੀ ਸ਼ੁਭ ਆਰੰਭਤਾ ਦੇ ਲਈ ਧਰਮ ਦਾ ਕਾਰਜ ਕਰਨਾ ਚਾਹੀਦਾ। ਕਹਿਣ ਲੱਗਾ ਜੀ ਹਵਨ ਕਰੀਏ। ਅਖੇ ਕਿੱਥੇ ਕਰੀਏ? ਕਹਿਣ ਲੱਗਾ ਜੀ ਨੈਣਾ ਦੇਵੀ ਪਹਾੜ ਦੇ ਉੱਤੇ। ਉਹ ਜਗ੍ਹਾ ਚੁਣੀ ਗਈ ਅਤੇ 125,000 ਰੁਪਈਏ ਦੀ ਸਮੱਗਰੀ ਮੰਗਵਾਈ ਗਈ। ਹਵਨ ਆਰੰਭ ਹੋ ਗਿਆ। ਉੱਥੇ ਹਵਨ ਕਰਦਿਆਂ 11 ਮਹੀਨੇ ਬੀਤ ਗਏ, ਪਰ ਕੋਈ ਪ੍ਰਾਪਤੀ ਨਹੀਂ ਹੋਈ। ਆਖਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਪੰਡਿਤ ਜੀ ਹੁਣ ਕੀ ਕਰੀਏ? ਪੰਡਿਤ ਕਹਿਣ ਲੱਗਾ ਜੀ ਪ੍ਰਾਪਤੀ ਇਸ ਕਰਕੇ ਨਹੀਂ ਹੋਈ ਕਿ ਜਿਹੜੀ ਸ਼ਕਤੀ ਹੈ ਨਾ, ਸ਼ਕਤੀ ਉਹ ਬਲੀ ਮੰਗਦੀ ਹੈ। ਇਹਦਾ ਇਸ਼ਾਰਾ ਸਾਹਿਬਜ਼ਾਦਿਆਂ ਵੱਲ ਸੀ ਕਿ ਉਹਨਾਂ 'ਚੋਂ ਕਿਸੇ ਨਾ ਕਿਸੇ ਦੀ ਬਲੀ ਦੇ ਦਈਏ। ਸਤਿਗੁਰੂ ਜੀ ਆਖਣ ਲੱਗੇ, ਪੰਡਿਤ ਜੀ ਬਲੀ ਦੇਣੀ ਤਾਂ ਚੰਗੀ ਗੱਲ ਹੈ, ਪਰ ਬਲੀ ਆਪਾਂ ਨੂੰ ਕਿਸੇ ਕਰਮੀ ਧਰਮੀ ਆਤਮਾ ਦੀ ਦੇਣੀ ਚਾਹੀਦੀ ਹੈ, ਅਤੇ ਤੁਹਾਡੇ ਨਾਲੋਂ ਵੱਡਾ ਹੋਰ ਕਰਮੀ ਧਰਮੀ ਕਿਹੜਾ ਹੋ ਸਕਦਾ? ਤੁਹਾਡੀ ਬਲੀ ਦਿੰਦੇ ਹਾਂ। ਇਹ ਗੱਲ ਆਖਣ ਦੀ ਦੇਰ ਸੀ, ਪੰਡਿਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਆਖਣ ਲੱਗਾ ਜੀ ਲਘੂ ਸ਼ੰਕਾ ਹੋਈ ਹੈ ਹੁਣੇ ਆਇਆ ਕਰਕੇ। ਬਸ ਜਿਉਂ ਪਹਾੜ ਤੋਂ ਥੱਲੇ ਆਇਆ ਵਾਪਸ ਨਹੀਂ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੇਖਿਆ ਵੀ ਪੰਡਿਤ ਨਹੀਂ ਆਉਂਦਾ, ਹਵਨ ਯੱਗ ਸਮਾਪਤ ਕਰਨਾ ਚਾਹੀਦਾ। 11 ਮਾਹ ਗੁਜਰੇ, ਤਪ ਕਰਦਿਆਂ ਨੂੰ ਚਿਹਰੇ ਪ੍ਰਗਟ ਅਸਚਰਜ ਜਮਾਲ ਹੋਇਆ। ਕਹਿੰਦਾ ब्रह्मचर्ज सी वध्या तेज पहरा चेहरा सेब वांगू भाके लाल होया अखा सामने कोई ना कर सके वेख नूर भरपूर चलकार होया तेरे खेल अजीब करतार सिंघा हवन जग का कितना ख्याल होया हवन जग किया ते जदो हवन जग चो कोई प्राप्ति ना होवे ते सारी समगरी एक सार सुट दिती आख्या समाप्त करिए समगरी सुटन की देर सी कहिंदे ने अग्नि दियां उच्चियां उच्चियां लाटां प्रज्वलित होईयां बहुत वड्डा प्रकाश होया अग्नि दे नाल उस अग्नि दे विच्चों एक शक्ति प्रगट होई शक्ति जिहड़ी इस्त्री दे रूप विच सी उसनूं तक के गुरु गोबिंद सिंह पातशाह ने नमस्कार कीती है ते गुरु गोबिंद सिंह पातशाह की किते बाणी पढ़ो पातशाह उन्हूं नमस्कार किदां करदे ने कहिंदे नमो गुरदंती अनंती सवैया नमो जोग जोगेसरी नमो जोग मैया कहिंदे नमो केहरी बहानी सत्र हंती नमो सारदा ब्रह्म विद्या पढ़ंती कहिंदे तू ही देव की कृष्ण माता कहायंग तू ही नैना देवी अलख जाग सहायंग तू ही थम स्यो निकस कर नरसिंह होई कहिंदे नखो अरनाकश का नखो कर परोई इस तरह महिमा की शक्ति ने गुरु गोबिंद सिंह पातशाह जी ने एक कृपान अर्पण की जी आ मेरे वालों उपहार है तुहाडे कोल शक्ति प्रगट करके तलवार के रूप में वापस आए ये महीना सी चेत का 1755 बिक्रमी ते संगतां नूं हुक्मनामे भेजे बई असा ने एक शक्ति प्रगट की है जिन्हें उस शक्ति का दर्शन दिदारा करना है आ जाओ एक विसाख वाले दिन मेला रखिया असा एक विसाख वाले दिन मेला ते हुण जिहड़ी शक्ति सी उन्हूं वेखण दे वेखण लई लोगों के भरपूर उत्साह है लोगों ने वहीरा घत लिया मेला लग गया तो हर पासे रौनक कितने रागी सिंह कितने ढाडी सिंह इस तरह कवितावान गाइया जा रही ने मेले की समाप्त सिखा ने अर्ज की सच्चे पातशाह मेले अगे भी होंदे रहे पर अज आ मेला नवेख लै अज की गल है तो गुरु गोबिंद सिंह पातशाह लिखते बोले कज के श्री दशमेश जी जी सुनो खालसा नाल त्यान मैनू पंथ सजावन वास्ते तुरो भेजे आप भगवान ਦਸਮੇਸ਼ ਜੀ ਸੁਣੋ ਖਾਲਸਾ ਨਾਲ ਧਿਆਨ ਮੈਨੂੰ ਪੰਥ ਸਜਾਉਣ ਵਾਸਤੇ ਧੁਰੋਂ ਭੇਜਿਆ ਆਪ ਭਗਵਾਨ ਤੇ ਮੈਂ ਪੰਥ ਸਜਾਉਣਾ ਖਾਲਸਾ ਜਿਹਦੀ ਜੱਗ ਤੋਂ ਨਿਆਰੀ ਸ਼ਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ ਵੀ ਅੱਜ ਇੱਕ ਕੌਤਕ ਵਿਖਾਉਣਾ ਹੈ ਜਿਸ ਕੰਮ ਦੇ ਲਈ ਮੈਂ ਆਇਆ ਸੰਸਾਰ ਵਿੱਚ ਜਿਹੜੇ ਬਚਨ ਗੁਰੂ ਨਾਨਕ ਨੇ ਕੀਤੇ ਸੀ ਕਿਹੜੇ ਜੀ ਮੈਂ ਫਿਰ ਕਰਾਂਗਾ ਖਾਲਸਾ ਵੱਸੇ ਵਿੱਚ ਪੰਜਾਬ ਚਾਰ ਵਰਨ ਦਾ ਇੱਕ ਰੂਪ ਫਿਰ ਕਰਾਂਗਾ ਆਪ ਗੁਰੂ ਸੱਚੇ ਦੇ ਰਾਜ ਵਿੱਚ ਸਤਿਯੁਗ ਹੋਸੀ ਆਣ ਅਤੇ ਗੁਰ ਕੀ ਚਰਨੀ ਜੋ ਪਰੇ ਖਾਏ ਨਾ ਜਮਕਾ ਬਾਣ ਜੈ ਜੈ ਹੋਸੀ ਦੇਸ਼ ਮੈਂ ਬਹੁਤ ਵੱਡਾ ਪ੍ਰਤਾਪ ਰਈਅਤ ਹੋ ਸਭ ਮਿਲੇਂਗੇ ਕਹਿੰਦੇ ਸੂਬੇ ਥਾਪੇ ਆਪ ਜਿਸ ਕੰਮ ਲਈ ਮੈਂ ਆਇਆ ਸਾਂ ਜਿਹੜੇ ਬਚਨ ਗੁਰੂ ਨਾਨਕ ਨੇ ਕੀਤੇ ਸੀ ਉਹ ਅੱਜ ਪੂਰੇ ਕਰਨੇ ਹੈ ਅੱਜ ਦਸਵਾਂ ਜਾਮ ਹੈ ਮੇਰਾ ਹੋਇਆ ਕੀ ਕਹਿੰਦੇ ਨੇ ਮੇਲਾ ਲੱਗਾ ਭੋਗ ਪਿਆ ਕਵੀ ਜੀ ਲਿਖਦੇ ਕਹਿੰਦੇ ਐਤਕੀਵੀਂ ਮੇਲੇ ਦੀਆਂ ਰੌਣਕਾਂ ਨੇ ਭਾਰੀਆਂ ਪਰ ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ ਕਿੱਦਾਂ ਦੀਆਂ ਕਹਿੰਦੇ ਉੱਚੀ ਜੀ ਥਾਵੇਂ ਇੱਕ ਸੱਜਿਆ ਦੀਵਾਨ ਹੈ, ਸੱਜੇ ਹੋਏ ਦੀਵਾਨ ਦੀ ਤਿਆਰੀ ਵੀ ਮਹਾਨ ਹੈ, ਢੱਡ ਤੇ ਸਰੰਗੀ ਤਾਂ ਹੀ ਢਾਡੀ ਪਏ ਗਾਉਂਦੇ ਆ ਤੇ ਉੱਚੀ ਉੱਚੀ ਵਾਰਾਂ ਦੀਆਂ ਹੇਕਾਂ ਪਏ ਲਾਉਂਦੇ ਆ। ਹੋਇਆ ਕੀ? ਕਹਿੰਦਾ ਅਚਨਚੇਤ ਜਿਵੇਂ ਕੋਈ ਚੁੱਪ ਵਰਤਾ ਗਿਆ ਤੇ ਭਰੇ ਹੋਏ ਪੰਡਾਲ 'ਚ ਸਨਾਟਾ ਜਿਹਾ ਛਾ ਗਿਆ। ਆਣ ਦਸਮੇਸ਼ ਪਿਤਾ ਥੜੇ ਉੱਤੇ ਖੜੇ ਆ ਤੇ ਅੱਜ ਮਹਾਰਾਜ ਦੀ ਨਿਰਾਲੀ ਜਿਹੀ ਸ਼ਾਨ ਆ ਤੇ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਆ। ਲਾਲ ਸੂਈਆਂ ਅੱਖਾਂ ਤੇ ਚਿਹਰਾ ਲਾਲੋ ਲਾਲ ਹੈ ਤੇ ਚੰਦ ਜਿਹੇ ਮੁਖੜੇ ਤੇ ਹੋਰ ਹੀ ਜਮਾਲ ਹੈ। ਕਹਿੰਦੇ ਪਹਿਲੋ ਤਿਰਲਵਾਰ ਤਾਂ ਹੀ ਹੱਥ ਉੱਤੇ ਤੋਲਿਆ ਤੇ ਸ਼ੇਰ ਵਾਂਗੂ ਗੱਜ ਕੇ ਦਾਤਾਰ ਇੱਦਾਂ ਬੋਲਿਆ, ਬਈ ਆਓ ਕੋਈ ਅੱਗੇ ਅੱਜ ਲਾਲ ਕੋਈ ਮਾਈ ਦਾ, ਉਹ ਮੇਰੀ ਕਿਰਪਾਨ ਨੂੰ ਆ ਸੀਸ ਇੱਕ ਚਾਹੀਦਾ। ਉਹ ਚੰਡਕਾ ਦਾ ਰੂਪ ਅਤੇ ਖੂਨ ਦੀ ਧਿਆਈ ਏ, ਕਹਿੰਦੀ ਮੇਰੀ ਕਿਸੇ ਨੇ ਪਿਆਸ ਨਾ ਬੁਝਾਈ ਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਸ਼ਕਤੀ ਨੂੰ ਹੱਥ ਵਿੱਚ ਲੈ ਕੇ ਆਏ ਕਿਰਪਾਨ ਨੂੰ ਤੇ ਬਚਨ ਕੀਤਾ, ਸੰਗਤ ਜੀ ਕਿਰਪਾਨ ਅੱਜ ਮੈਂ ਹਜੇ ਮਿਆਨੋਂ ਕੱਢਣੀ ਹੈ, ਪਰ ਗੱਲ ਇਹ ਹੈ ਜੇ ਕਿਤੇ ਕਿਰਪਾਨ ਮੈਂ ਹੁਣ ਕੱਢਣ ਲੱਗਿਆ ਕਿਰਪਾਨ ਉਨੀ ਦੇਰ ਮਿਆਨ ਵਿੱਚ ਪੈ ਨਹੀਂ ਸਕਦੀ ਜਿੰਨੀ ਦੇਰ ਇਹਨੂੰ ਕਿਸੇ ਜਾਂ ਕਿਸੇ ਦੀ ਬਲੀ ਨਾ ਦਿੱਤੀ ਜਾਵੇਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਲਵਾਰ ਕੱਢੀ, ਤਲਵਾਰ ਕੱਢ ਕੇ ਕਵੀ ਲਿਖਦਾ ਜੀ, ਅੱਜ ਉੱਠਿਆ ਜਗਤ ਦਾ ਬਾਲੀ ਬਈ ਹੱਥ ਤਲਵਾਰ ਫੜ ਕੇ, ਅੱਜ ਉੱਠਿਆ ਜਗਤ ਦਾ ਬਾਲੀ ਬਈ ਹੱਥ ਤਲਵਾਰ ਫੜ ਕੇ, ਅੱਜ ਹੱਥ ਦੇ ਵਿੱਚ ਹੈ। ਮਹਾਰਾਜ ਕਹਿ ਰਹੇ ਸੀ ਆਓ ਕੋਈ ਅੱਗੇ ਅੱਜ ਲਾਲ ਇੱਕ ਮਾਈ ਦਾ, ਮੇਰੀ ਕਿਰਪਾਨ ਨੂੰ ਹੈ ਸੀਸ ਇੱਕ ਚਾਹੀਦਾ। ਉਹ ਚੰਡਕਾ ਦਾ ਰੂਪ ਅਤੇ ਖੂਨ ਦੀ ਧਿਆਈ ਏ, ਕਹਿੰਦੀ ਮੇਰੀ ਕਿਸੇ ਨੇ ਪਿਆਸ ਨਾ ਬੁਝਾਈਏ। ਜਦੋਂ ਆਵਾਜ਼ ਦਿੱਤੀ ਸੰਤ ਜੀ, ਜਿੰਨੀਆਂ ਲੰਗਰ ਛਕਣ ਵਾਲੀਆਂ ਸੰਗਤਾਂ ਸਨ ਅੱਜ ਫੇਰ ਉਸੇ ਤਰ੍ਹਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਸੋਚਦੇ ਸੀ ਲੋਕੀ ਅੱਜ ਗੁਰਾਂ ਨੂੰ ਕੀ ਹੋਇਆ ਆ, ਉਹ ਭਲਾ ਕੋਈ ਬੰਦਾ ਕਦੇ ਜਾਣ ਕੇ ਵੀ ਮੋਇਆ ਆ? ਮੂੰਹਾਂ ਵਿੱਚੋਂ ਇਹੋ ਗੱਲ ਸੁਣੀ ਦੀ ਸੀ ਸਭ ਦੇ, ਉਹ ਜੇ ਦੇਵੀ ਨੂੰ ਚੜ੍ਹਾਉਣੇ ਆ ਤਾਂ ਬੱਕਰੇ ਨਹੀਂ ਲੱਭਦੇ। ਹੋਇਆ ਕੀ? ਕਹਿੰਦੇ ਕਿੰਨਾ ਸਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ, ਕਿੰਨਾ ਸਾਰਾ ਸਮਾਂ, ਕਹਿੰਦਾ ਜਦੋਂ ਚੁੱਪ ਵਿੱਚ ਲੰਘਿਆ, ਤਿੰਨ ਚਾਰ ਵਾਰ ਸਿਰ ਗੁਰੂ ਸਾਹਿਬਾਂ ਮੰਗਿਆ ਅਤੇ ਭਰਿਆ ਪੰਡਾਲ, ਸਾਰਾ ਹੱਕਾ ਬੱਕਾ ਹੋ ਗਿਆ। ਵੇਖਦੇ ਕਿ ਬੰਦਾ ਇੱਕ ਉੱਠ ਕੇ ਖਲੋ ਗਿਆ ਅਤੇ ਆਸੇ ਪਾਸੇ ਕਿਸੇ ਵੱਲ ਉਹਨੇ ਵੇਖਿਆ ਨਾ ਚਾਖਿਆ। ਉਹ ਇੱਦਾਂ ਸਟੇਜ ਕੋਲ ਆ ਕੇ ਉਹਨੇ ਆਖਿਆ, ਦਾਤਾ ਦਾਤਾ ਜੀ ਦਇਆ ਰਾਮ ਖੱਤਰੀ। ਨਾ ਪ੍ਰਭੂ ਮੇਰਾ ਏ, ਉਹ ਮੰਗਦੇ ਹੋ ਸਿਰ, ਦਾਤਾ ਸਭੇ ਕੁਝ ਤੇਰਾ ਏ, ਇਹ ਤੇ ਜਨਮ ਤੁਮਾਰੇ ਲੇਖੇ ਅਤੇ ਲੇਖੇ ਵਿੱਚ ਲਾ ਲੈ ਗੁਰੂ ਆ। ਪੁੱਛਿਆ ਵੀ ਤੇਰਾ ਨਾਂ? ਕਹਿੰਦਾ ਜੀ ਦਇਆ ਰਾਮ ਖੱਤਰੀ। ਕਿੱਥੋਂ ਦਾ ਰਹਿਣ ਵਾਲਾ? ਕਹਿਣ ਲੱਗਾ ਜੀ ਲਾਹੌਰ ਦੇ ਰਹਿਣ ਵਾਲਾ ਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੜੇ ਖੁਸ਼ ਹੋਏ, ਗੱਜ ਕੇ ਆਖੀਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਮੈਂ ਕਹਿੰਦਾ ਧੰਨ ਗੁਰੂ ਅਤੇ ਧੰਨ ਸਨ ਉਹਦੇ ਸਿੱਖ। ਵੇਖੋ ਦੁਨੀਆਂ ਦੇ ਵਿੱਚ ਜੇ ਕੋਈ ਸਭ ਤੋਂ ਪਿਆਰੀ ਚੀਜ਼ ਹੈ ਨਾ, ਸਭ ਤੋਂ ਪਿਆਰੀ ਚੀਜ਼ ਮਨੁੱਖ ਹਰ ਕੁਝ ਵਾਰ ਦਿੰਦਾ ਆਪਣੇ ਬੱਚਿਆਂ ਦੇ ਉੱਤੋਂ। ਉਹਨੂੰ ਪੁੱਛੀਏ ਜਾਨ, ਕਹਿੰਦਾ ਜਾਨ ਬੜੀ ਪਿਆਰੀ ਹੈ। ਜਾਨ ਕੋਈ ਨਹੀਂ ਵਾਰਦਾ, ਅੱਜ ਜਾਨ ਵਾਰਨ ਦੇ ਲਈ ਤਿਆਰ ਹੋ ਗਿਆ, ਆਪਣਾ ਸਾਰਾ ਕੁਝ ਸਮਰਪਿਤ ਕਰ ਚੁੱਕਿਆ ਸੀ। ਮੈਂ ਬੇਨਤੀ ਕਰਦਾ ਹੁੰਦਾ, ਦੋ ਤਰ੍ਹਾਂ ਦਾ ਜੀਵਨ ਹੈ ਸੰਸਾਰ ਵਿੱਚ, ਦੋ ਤਰ੍ਹਾਂ ਦਾ ਜੀਵਨ ਕਿਹੜਾ ਕਿਹੜਾ? ਇੱਕ ਹੈ ਸੰਘਰਸ਼ ਦਾ ਜੀਵਨ, ਇੱਕ ਹੈ ਸਮਰਪਿਤ ਜੀਵਨ। ਪਰ ਮੈਂ ਕਹਿੰਦਾ ਜੇ ਕਿਤੇ ਗੁਰੂ ਚਰਨਾਂ ਵਿੱਚ ਜੀਵਨ ਸਮਰਪਿਤ ਕਰ ਦਿੱਤਾ ਜਾਏ, ਸੰਘਰਸ਼ ਕਰਨ ਦੀ ਲੋੜ ਹੀ ਨਹੀਂ ਰਹਿ ਜਾਇਆ ਕਰਦੀ। ਜੇ ਕਿਤੇ ਸਮਰਪਿਤ ਹੋ ਜਾਵੇ, ਸਮਰਪਿਤ ਕਰ ਦਿੱਤਾ ਸੀ ਜੀਵਨ, ਤੇ ਇਹੀ ਸਿੱਖੀ ਦਾ ਸਿਧਾਂਤ ਹੈ, ਇਹੋ ਹੀ ਅਸੂਲ ਹੈ। ਕਿਸੇ ਕਵੀ ਨੇ ਲਿਖਿਆ, ਕਹਿੰਦਾ ਸੋਈ ਸਿੱਖ ਜੋ ਗੁਰੂ ਦਾ ਹੁਕਮ ਮੰਨੇ, ਕਿੰਤੂ ਪਰੰਤੂ ਜੋ ਕਰੇ ਉਹ ਸਿੱਖ ਕਾਹਦਾ, ਉਹ ਗੁਰੂ ਦੇ ਸਾਹਮਣੇ ਕਰੇ ਤਕਰੀਰ ਬਹੁਤੀ ਸਿਰ ਚਰਨੀ ਨਾ ਧਰੇ ਉਹ ਸਿੱਖ ਕਾਹਦਾ। ਇੱਕ ਵਾਰ ਇਸ਼ਾਰਾ ਜੇ ਗੁਰੂ ਕਰਦਾ ਏ ਸੌ ਵਾਰ ਨਾ ਮਰੇ ਸਿਰ ਚਰਨੀ ਨਾ ਧਰੇ ਉਹ ਸਿੱਖ ਕਾਹਦਾ। ਗੁਰੂ ਸਾਹਮਣੇ ਜੋ ਕਰੇ ਤਕਰੀਰ ਬਹੁਤੀ ਸਿਰ ਚਰਨੀ ਨਾ ਧਰੇ ਉਹ ਸਿੱਖ ਕਾਹਦਾ। ਇੱਕ ਵਾਰ ਇਸ਼ਾਰਾ ਜੇ ਗੁਰੂ ਕਰਦਾ ਏ ਕਹਿੰਦਾ ਸੌ ਵਾਰ ਨਾ ਮਰੇ ਉਹ ਸਿੱਖ ਕਾਹਦਾ, ਉਹ ਕਾਹਦਾ ਸਿੱਖ। ਆਖਿਆ ਜੀ ਦਇਆ ਰਾਮ ਖੱਤਰੀ, ਆਖਿਆ ਵੀ ਆ ਜਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਲਵਾਰ ਕੱਢੀ, ਵਾਰ ਕੀਤਾ ਸਿਰ ਦੇ ਉੱਤੇ, ਕਹਿੰਦੇ ਨੇ ਧੜ ਨਾਲੋਂ ਅਲੱਗ ਕਰ ਦਿੱਤਾ, ਧੜ ਨਾਲੋਂ ਸਿਰ ਅਲੱਗ ਹੋਇਆ। ਅਤੇ ਕਹਿੰਦੇ ਨੇ ਸਾਰੀ ਸੰਗਤ ਦੇ ਵਿੱਚ ਫਿਰ ਤੇ ਹਫੜਾ ਦਫੜੀ ਹੋਰ ਵੱਧ ਗਈ, ਉਤੇਜਨਾ ਹੋਰ ਵੱਧ ਗਈ ਵੀ ਇਹ ਕੀ ਬਣ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿਰ ਵੱਢ ਕੇ ਫਿਰ ਦੁਬਾਰਾ ਸਟੇਜ ਦੇ ਉੱਤੇ ਆਏ ਅਤੇ ਕਹਿੰਦਾ, ਕਵੀ ਲਿਖਦਾ ਕਹਿੰਦਾ, ਲਹੂ ਨਾਲ ਭਿੱਜੀ ਹੋਈ ਤਲਵਾਰ ਤਾਂ ਹੀ ਤਾਣ ਕੇ, ਗੁਰਾਂ ਫਿਰ ਆਖਿਆ ਸਟੇਜ ਲਾਗੇ ਆਣ ਕੇ, ਓਏ ਉੱਠੇ ਘੋਰ ਜਿਹੜਾ ਗੁਰੂ ਕਾ ਪਿਆਰਾ ਏ, ਓਏ ਇੱਕ ਸਿਰ ਨਾਲ ਸਾਡਾ ਹੋਇਆ ਨਾ ਗੁਜ਼ਾਰਾ ਏ, ਇੱਕ ਸਿਰ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋਇਆ। ਕਹਿੰਦੇ ਨੇ ਦੂਜੇ ਸਿਰ ਦੀ ਮੰਗ ਕੀਤੀ ਅਤੇ ਕਹਿੰਦੇ ਨੇ ਦੂਜੇ ਨੰਬਰ 'ਤੇ ਉੱਠਿਆ ਸੀ ਧਰਮ, ਧਰਮਦਾਸ। ਇਹਨੇ ਉੱਠ ਕੇ ਆਪਣਾ ਸੀਸ ਅਰਪਿਤ ਕੀਤਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹਦਾ ਸੀਸ ਵੱਢਿਆ। ਤੀਜੀ ਵਾਰ ਫਿਰ ਸਟੇਜ ਦੇ ਉੱਤੇ ਆਏ ਅਤੇ ਕਹਿੰਦੇ ਨੇ ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ, ਅਤੇ ਨੀਵੇਂ ਨੀਵੇਂ ਹੋ ਕੇ ਕਈ ਉੱਠ ਭੱਜੇ ਬਾਹਰ ਨੂੰ, ਬੈਠੇ ਸੀ ਸ਼ੌਕੀਨ ਜਿਹੜੇ ਲੰਗਰਾਂ ਦੀ ਦਾਲ ਦੇ। ਕਹਿੰਦਾ ਹੌਲੀ ਹੌਲੀ ਤੁਰੀ ਜਾਣ ਧੋਤੀਆਂ ਸੰਭਾਲ ਦੇ, ਹੋਇਆ ਕੀ। ਕਹਿੰਦੇ ਨੇ ਫਿਰ ਥੋੜ੍ਹੇ ਜਿਹੇ ਮਸੰਦ ਵਿੱਚੋਂ ਮਾਤਾ ਕੋਲ ਜਾਏ ਕੇ ਸਾਹੋ ਸਾਈ ਕਹਿਣ ਲੱਗੇ, ਇੱਦਾਂ ਥਥਿਆਏ ਕਿ ਮਾਤਾ ਜੀ, ਮਾਤਾ ਜੀ, ਗੁਰੂ ਸਾਹਿਬ ਚੰਡਕਾ ਦਾ ਰੂਪ ਧਾਰੀ ਜਾਂਦੇ ਆ, ਵੇਖੋ ਨੰਗੀ ਤਲਵਾਰ ਨਾਲ ਬੰਦੇ ਹੀ ਮਾਰੀ ਜਾਂਦੇ ਆ। ਦੋ ਸਿਰ ਵੱਢੇ ਉਹਨਾਂ ਹੋਰ ਕਹਿੰਦੇ ਵੱਢਣਾ, ਮਾਤਾ ਜੀ ਸ਼ਾਮ ਤਾਈਂ ਉਹਨਾਂ ਬੰਦਾ ਕੋਈ ਨਹੀਂ ਜੇ ਛੱਡਣਾ। ਆਖਿਆ ਮਾਤਾ ਜੀ ਦੋ ਸਿਰ ਵੱਢ ਦਿੱਤੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਜ ਸਿੱਖੀ ਦੀ ਪਰਖ ਕਰ ਰਹੇ ਸਨ, ਸੰਗਤ ਜੀ ਪਰਖ, ਅਤੇ ਦੋ ਸਿੱਖ ਇਸ ਇਮਤਿਹਾਨ ਵਿੱਚੋਂ ਪਾਸ ਹੋ ਗਏ। ਦੋ ਪਾਸ ਹੋਏ, ਤੀਜੀ ਵਾਰ ਅਜੇ ਵੀ ਮਨੋਰਥ ਪੂਰਾ ਨਹੀਂ ਹੋਇਆ, ਫਿਰ ਤਲਵਾਰ ਲੈ ਕੇ ਉਸੇ ਤਰ੍ਹਾਂ ਨੇਤਰ ਲਾਲ ਨੇ, ਛਾਤੀ ਦੇ ਵਿੱਚ ਜੋਸ਼, ਡੋਲੇ ਫਰਕਦੇ ਪਏ ਸਨ, ਕਹਿ ਰਹੇ ਸੀ ਵੀ ਇੱਕ ਸਿਰ ਹੋਰ ਚਾਹੀਦਾ, ਇੱਕ ਸਿਰ ਹੋਰ ਚਾਹੀਦਾ, ਹੈ ਕੋਈ ਗੁਰੂ ਕਾ ਪਿਆਰਾ। ਅਤੇ ਫਿਰ ਤੀਜੇ ਨੰਬਰ 'ਤੇ ਉੱਠਿਆ ਸੀ ਮੋਹਕਮ ਚੰਦ। ਮੋਹਕਮ ਚੰਦ ਜਦੋਂ ਉੱਠਿਆ ਗੁਰੂ ਦੇ ਸਾਹਮਣੇ ਹੋਇਆ ਅਤੇ ਕਵੀ ਲਿਖਦਾ ਕਹਿੰਦੇ ਨੇ ਤੀਜਾ ਸਿੱਖ ਜਾਂ ਤੰਬੂ ਦੇ ਵਿੱਚ ਲੈ ਗਏ, ਬਾਹਰ ਵਿੱਚ ਸੰਗਤਾਂ ਤਰਫਾਟ ਪੈ ਗਈ, ਲੋਕ ਖਿਸਕ ਕੇ ਪੰਜਾਲ 'ਚੋਂ ਲੱਗਣ ਭੱਜੇ। ਕਹਿੰਦੇ ਆਪੋ ਆਪਣੀ ਆਣ ਵਿਚਾਰ ਪੈ ਗਈ ਅਤੇ ਕਹਿੰਦੇ ਘਰੋਂ ਆਏ ਸਾਂ ਦੇਖਣੇ ਮੌਜ ਮੇਲਾ, ਉਹ ਇੱਥੇ ਉਲਟੀ ਹੋਰ ਕੋਈ ਕਾਰ ਪੈ ਗਈ, ਉਹ ਸਿੱਖ ਖਤਮ ਕਰ ਦੂ ਕਰਤਾਰ ਸਿੰਘਾਂ, ਅੱਜ ਸਿੱਖਾਂ ਦੇ ਮਗਰ ਤਲਵਾਰ ਪੈ ਗਈ। ਕਹਿੰਦਾ ਅੱਜ ਸਿੱਖਾਂ ਦੇ ਮਗਰ ਤਲਵਾਰ ਪੈ ਗਈ, ਛੇਤੀ ਛੇਤੀ ਗੱਲ ਨਿਬੇੜਾਂ। ਪੰਜ ਸਿਰਾਂ ਦੀ ਮੰਗ ਕੀਤੀ ਸੀ ਅੱਜ ਦੇ ਦਿਨ, ਇੱਕ ਵੈਸਾਖ ਵਾਲੇ ਦਿਨ, ਅਤੇ ਪੰਜ ਸਿੱਖ ਨਿਤਰੇ। ਕੌਣ ਕੌਣ? ਕਹਿੰਦੇ ਨੇ ਸਭ ਤੋਂ ਪਹਿਲਾਂ ਦਇਆ ਰਾਮ ਖੱਤਰੀ, ਦੂਜੇ ਨੰਬਰ 'ਤੇ ਧਰਮਦਾਸ, ਤੀਜੇ ਨੰਬਰ 'ਤੇ ਮੋਹਕਮ ਚੰਦ, ਚੌਥੇ ਨੰਬਰ 'ਤੇ ਹਿੰਮਤ ਰਾਏ, ਪੰਜਵੇਂ ਨੰਬਰ 'ਤੇ ਸਾਹਿਬ ਚੰਦ। ਪੰਜ ਸਿੱਖ ਨਿਤਰੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜਾਂ ਸਿੱਖਾਂ ਦੇ ਸਿਰ ਵੱਢੇ ਅਤੇ ਕਹਿੰਦੇ ਨੇ ਪੰਜਾਂ ਸਿੱਖਾਂ ਦੇ ਫਿਰ ਸਿਰ ਜੋੜੇ ਵੀ। ਕਈ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ, ਔਰ ਉਹਨਾਂ ਨੂੰ ਬੜਾ ਵਧੀਆ ਬਹਾਨਾ ਮਿਲ ਗਿਆ। ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿਰ ਨਹੀਂ ਸੀ ਵੱਢੇ, ਬੱਕਰੇ ਵੱਢੇ ਸੀ, ਇਸ ਕਰਕੇ ਬੱਕਰੇ ਅਸੀਂ ਵੀ ਵੱਢ ਸਕਦੇ ਅਤੇ ਵੱਢਦੇ ਵੀ ਨੇ, ਲੋਕ ਬੱਕਰਿਆਂ ਦਾ ਸ਼ਿਕਾਰ ਕਰਦੇ। ਮੈਂ ਬੇਨਤੀ ਇਹ ਕਰਦਾ ਹੁੰਦਾ ਕਿ ਸੰਗਤ ਜੀ, ਗੁਰੂ ਦੇ ਵਿੱਚ ਸ਼ਮਤਾ ਹੈ, ਗੁਰੂ ਦੇ ਵਿੱਚ ਪਾਵਰ ਹੈ, ਜੇ ਉਹ ਸ਼ਿਕਾਰ ਕਰਦੇ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜੇ ਜਾਨਵਰਾਂ ਨੂੰ ਮਾਰ ਸਕਦੇ ਸਨ, ਉਹ ਜਵਾਲ ਦੇ ਵੀ ਸਨ, ਗੁਰੂ ਦੀ ਨਿਸ਼ਾਨੀ ਦੱਸੀ ਹੈ। ਕਹਿੰਦੇ ਸਤਿਗੁਰ ਮੇਰਾ ਮਾਰ ਜਿਵਾਲਾ, ਸਤਿਗੁਰ ਮੇਰਾ ਸਰਬ ਪ੍ਰਤਪਾਲਾ, ਜਿੱਦਾਂ ਚਾਹੇ ਸਤਿਗੁਰੂ ਉੱਦਾਂ ਹੀ ਕਰ ਸਕਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਭਾਵ ਫਿਰ ਜੀਵਿਤ ਕੀਤਾ, ਅੰਮ੍ਰਿਤ ਤਿਆਰ ਕਰਨ ਲੱਗੇ, ਅੰਮ੍ਰਿਤ ਤਿਆਰ ਕਰਨਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਹਿੰਦੇ ਨੇ ਇੱਕ ਬਰਤਨ ਮੰਗਵਾਇਆ, ਸਰਵਲੋਹ ਦਾ ਬਾਟਾ ਮੰਗਵਾਇਆ, ਕੁਝ ਜਲ ਮੰਗਵਾਇਆ, ਪਤਾਸੇ ਮੰਗਵਾਏ, ਔਰ ਗਿਆਨੀ ਕਰਤਾਰ ਸਿੰਘ ਜੀ ਲਿਖਦੇ ਨੇ ਕਹਿੰਦੇ ਨੇ ਆਨੰਦ ਉਚਾਰ ਅਰਦਾਸ ਕਰਕੇ ਸੁਧਾਰ, ਅੰਮ੍ਰਿਤ ਤਿਆਰ ਗੁਰ ਐਸੇ ਵਿਧ ਕਿਨੋ ਹੈ। ਕਿੱਦਾਂ ਤਿਆਰ ਕੀਤਾ? ਕਹਿੰਦੇ ਪ੍ਰਥਮ ਕਰਦ ਸਾਥ ਆਪ ਗੁਰਨਾਥ ਲਿਓ। ਗਿਆਨੀ ਗਿਆਨ ਸਿੰਘ ਜੀ ਲਿਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡਾ ਨਹੀਂ ਲਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਕਰਦ ਲਈ ਸੀ, ਕਰਦ ਫੇਰੀ। ਬਹੁਤ ਇਤਿਹਾਸਕਾਰਾਂ ਨੇ ਬੜਾ ਕੁਝ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕਰਨ ਸਮੇਂ ਭਗੌਤੀ 'ਤੇ ਗਰਮ ਗਰਮ ਛੱਕੇ ਪੜ੍ਹੇ, ਗਰਮ ਗਰਮ ਬਾਣੀਆਂ ਪੜ੍ਹੀਆਂ। ਕਿਸੇ ਨੇ ਆਖਿਆ ਜਪ ਪੜ੍ਹਿਆ, ਕਿਸੇ ਨੇ ਆਖਿਆ ਜਾਪ ਪੜ੍ਹਿਆ, ਪਰ ਸੰਗਤ ਜੀ ਕਿਸੇ ਨੇ ਇਹ ਨਹੀਂ ਆਖਿਆ ਲਿਖਿਆ ਉੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ। ਕਹਿੰਦੇ ਕਰਦ ਨਾਲ ਤਿਆਰ ਕੀਤਾ ਸੀ, ਔਰ ਇਹ ਵੀ ਨਹੀਂ ਲਿਖਿਆ ਕਿ ਪੰਜ ਬਾਣੀਆਂ ਪੜ੍ਹੀਆਂ ਗਈਆਂ ਸਨ। ਇੱਕ ਵਾਰ ਗੱਜ ਕੇ ਆਖੋ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇਹ ਮਰਿਆਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਚਾਲੂ ਹੋਈ ਸੀ। ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਸੋ ਕਹਿਣ ਤੋਂ ਭਾਵ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਤਿਆਰ ਕਰਕੇ ਪੰਜਾਂ ਸਿੰਘਾਂ ਨੂੰ ਛਕਾਇਆ। ਕਿਸ ਤਰ੍ਹਾਂ? ਕਹਿੰਦੇ ਨੇ ਅੰਮ੍ਰਿਤ ਤਿਆਰ ਗੁਰ ਐਸੇ ਵਿਧ ਕੀਨੋ ਹੈ, ਪ੍ਰਥਮ ਕਰਦ ਸਾਥ ਆਪ ਗੁਰਨਾਥ ਲਿਓ, ਪਾਛਾ ਇਨ ਪਾਂਚ ਸਿੱਖਣ ਕੋ ਆਪ ਦੀਨੋ ਹੈ। ਕਹਿੰਦੇ ਪਾਂਚ ਪਾਂਚ ਆਂਚੂਰੀ ਪਿਲਾਈ, ਆਪ ਫਤਿਹ ਬੁਲਵਾਈ, ਤਿਉਂ ਹੀ ਸੀਸ ਪਰ ਅਰਨੈਨਨ ਮੈਂ ਚੀਨੋ ਹੈ। ਕਹਿੰਦੇ ਬਾਕੀ ਏਕ ਠੌਰ ਪਿਲਵਾਇਓ, ਭੇਦ ਹੈ ਨਸਾਇਓ, ਏਕ ਰੂਪ ਸਭ ਕੋ ਬਣਾਇਓ, ਪਰ ਮਸ਼ੀਨੋ ਹੈ। ਕਹਿੰਦੇ ਨੇ ਸਾਰਿਆਂ ਨੂੰ ਇੱਕ ਜੈਸਾ ਰੂਪ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਅੱਜ ਦੇ ਦਿਨ ਕੁਝ ਪਰਿਵਰਤਨ ਕੀਤੇ ਸਨ, ਪਰਿਵਰਤਨ ਇਹ ਕੀਤੇ, ਕੁਝ ਸ਼ਬਦਾਂ ਦੇ ਵਿੱਚ ਪਰਿਵਰਤਨ ਕੀਤੇ, ਵੀਰ ਰਸ ਵਾਲੇ ਸ਼ਬਦਾਂ ਨੂੰ ਸਥਾਪਿਤ ਕੀਤਾ। ਜਿਸ ਤਰ੍ਹਾਂ ਕਰਦ ਦੀ ਥਾਂ ਕਰਦੌਨਾ ਆਖਿਆ, ਜੇ ਕੋਈ ਗੰਜਾ ਸੀ ਆਖਿਆ ਉਹਨੂੰ ਕਲਗਾ ਸਿੰਘ ਆਖਣਾ, ਇਸੇ ਤਰ੍ਹਾਂ ਜੇ ਕੋਈ ਮੋਹਕਮ ਚੰਦ ਆਇਆ ਅਤੇ ਮੋਹਕਮ ਚੰਦ ਤੋਂ ਮੋਹਕਮ ਸਿੰਘ ਕੀਤਾ, ਦਇਆ ਰਾਮ ਤੋਂ ਦਇਆ ਸਿੰਘ ਕੀਤਾ, ਇਸੇ ਤਰ੍ਹਾਂ ਗੱਜ ਕੇ ਆਖੀਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਨਾਮ ਹੀ ਗੋਬਿੰਦ ਰਾਏ ਤੋਂ ਬਦਲ ਕੇ ਗੋਬਿੰਦ ਸਿੰਘ ਰੱਖਿਆ ਸੀ। ਔਰ ਮਹਾਨ ਕੋਸ਼ ਦਾ ਕਰਤਾ ਲਿਖਦਾ ਹੈ, ਕਹਿੰਦਾ ਵਰਸ਼ਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ, ਛਕਾ ਪ੍ਰਸਾਦ ਸਜਾ ਦਸਤਾਰਾ ਅਰ ਕਰ ਦੌਨਾ ਟੋਲਾ ਹੈ, ਸੁਭਟ ਸੁਚਾਲਾ ਅਰ ਲਖ ਬਾਹਾ ਕਲਗਾ ਸਿੰਘ ਸਚੋਲਾ ਹੈ, ਅਪਰ ਮੁਸ਼ਾਰਾ ਦਾੜਾ ਜੈਸੇ ਤੈਸੇ ਬੋਲਾ ਹੋਲਾ ਹੈ। ਅੱਜ ਦੇ ਦਿਨ ਹੀ ਬਚਨ ਕੀਤਾ ਸੀ ਅੱਜ ਤੋਂ ਬਾਅਦ ਹੋਲੀ ਨਹੀਂ ਹੋਲਾ ਆਖਣਾ ਹੋਲਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਬਤ ਕਹਿੰਦਾ ਦੇ ਕੇ ਕੇਸ ਤੇ ਕਿਹਾ ਦਸਮੇਸ਼ ਜੀ ਨੇ, ਸਿੱਖੋ ਬਖਸ਼ੀਆਂ ਅੱਜ ਸਰਦਾਰੀਆਂ ਨੇ, ਪੰਜ ਕਕਾਰਾਂ ਦੀ ਰਹਿਤ ਦਿੱਤੀ ਅੱਜ ਦੇ ਦਿਨ, ਆਖਿਆ ਮੇਰੇ ਸਿੱਖ ਦੀ ਪਹਿਚਾਣ ਹੋਵੇਗੀ। ਦੇ ਕੇ ਕੇਸ ਤੇ ਕਿਹਾ ਦਸਮੇਸ਼ ਜੀ ਨੇ, ਸਿੱਖੋ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਖਿਆਲ ਰੱਖਣਾ, ਕਦੇ ਫਿਰਨੀਆਂ ਸਿਰਾਂ 'ਤੇ ਆ ਰਹੀਆਂ ਨੇ, ਉੱਠੇ ਹੱਥ ਨਾ ਕਿਸੇ ਗਰੀਬ ਉੱਤੇ, ਕੜਾ ਨਹੀਂ ਇਹ ਹੱਥ ਕੜੀਆਂ ਮਾਰੀਆਂ ਨੇ, ਉਹ ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਦਿੱਤਾ, ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ ਖੰਡੇ ਤਾਰ ਅੰਮ੍ਰਿਤ ਜਿਸ ਨੇ ਪਾਨ ਕੀਤਾ। ਸਥਾਪਨਾ ਕੀਤੀ ਅੱਜ ਦੇ ਦਿਨ 'ਤੇ ਕਵੀ ਲਿਖਦਾ, ਓ ਜੀ ਖਾਲਸਾ ਸਜਾਇਆ ਸਾਰੇ ਜੱਗ ਤੋਂ ਨਿਆਰਾ ਏ, ਖਾਲਸਾ ਸਜਾਇਆ ਸਾਰੇ ਜੱਗ ਤੋਂ ਨਿਆਰਾ ਏ, ਖਾਲਸਾ ਸਜਾਇਆ ਖਾਲਸਾ ਸਜਾਇਆ ਜਦੋਂ ਇਸ ਤਰ੍ਹਾਂ ਅੰਮ੍ਰਿਤ ਛਕਾ ਕੇ ਪੰਜਾਂ ਕਕਾਰਾਂ ਦੀ ਰਹਿਤ ਧਾਰਨ ਕਰਵਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਟੇਜ ਉੱਤੇ ਆਏ ਹੈ, ਕਹਿੰਦੇ ਫਿਰ ਕੀ ਹੋਇਆ, ਛੇਵੀਂ ਵਾਰ ਲੋਕਾਂ ਨੇ ਅਜੀਬ ਰੰਗ ਤੱਕਿਆ, ਸੁਗਮੁਗ ਹੋ ਗਏ, ਕੋਈ ਬੋਲ ਵੀ ਨਾ ਸਕਿਆ। ਪੰਜਾਂ ਪਿਆਰਿਆਂ 'ਚ ਨਵੀਂ ਜਿੰਦ ਪਾ ਕੇ ਕਹਿੰਦੇ ਪੰਜ ਪੰਜ ਘੁੱਟਾਂ ਹਰ ਇੱਕ ਨੂੰ ਪਿਆ ਕੇ ਹੁਣ ਗੁਰਦੇਵ ਜਾਂ ਸਟੇਜ ਉੱਤੇ ਆਏ ਆ, ਉਹੀ ਉਹ ਪੰਜ ਸਿੰਘ ਨਾਲੇ ਆਪਣੇ ਲਿਆਏ ਹੈ, ਵੱਖਰਾ ਹੀ ਰੰਗ ਅਤੇ ਵੱਖਰਾ ਹੀ ਰੂਪ ਹੈ। ਕਹਿੰਦੇ ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ, ਚਿਹਰਿਆਂ 'ਤੇ ਨੂਰ ਜਿਵੇਂ ਕੋਈ ਦਰਵੇਸ਼ ਨੇ, ਅਤੇ ਜਾਪਦੇ ਖਲੋਤੇ ਮਾਨੋ ਕਹਿੰਦਾ ਛੇ ਦਸਮੇਸ਼ ਨੇ, ਇੱਕੋ ਜਿਹੇ ਰੰਗ ਇੱਕੋ ਜਿਹੀਆਂ ਨੁਹਾਰਾਂ ਨੇ, ਸਭਨਾਂ ਦੇ ਸਿਰੀ ਇੱਕੋ ਜਿਹੀਆਂ ਦਸਤਾਰਾਂ ਨੇ। ਸੋਚਦੇ ਸੀ ਲੋਕ ਬਈ ਅਜੀਬ ਜਿਹੀ ਬਾਤ ਹੈ, ਉਹ ਮਾਰ ਕੇ ਜਵਾਉਣਾ ਵੀ ਅਜੀਬ ਕਰਾਮਾਤ ਹੈ, ਮਾਰ ਕੇ ਜਵਾਉਣਾ ਵੀ ਕਹਿੰਦੇ ਅਜੀਬ ਕਰਾਮਾਤ ਹੈ। ਜਦੋਂ ਇਸ ਤਰ੍ਹਾਂ ਵੇਖਿਆ ਸਭ ਦੇ ਮਨ ਵਿੱਚ ਆਈ ਬਈ ਸਾਨੂੰ ਵੀ ਜਾਣਾ ਚਾਹੀਦਾ ਸੀ, ਅਸੀਂ ਕਿਉਂ ਪਿੱਛੇ ਰਹਿ ਗਏ, ਆਉਂਦਾ ਹੀ ਹੈ। ਓਏ ਇਹ ਗੁਰੂ ਦੇ ਪੰਜ ਪਿਆਰੇ ਬਣ ਗਏ, ਅਸੀਂ ਦੂਰ ਰਹਿ ਗਏ। ਪੰਜ ਪਿਆਰਿਆਂ ਨੂੰ ਉਹ ਪਦਵੀ ਦਿੱਤੀ, ਬਚਨ ਕੀਤਾ ਸੀ, ਇਹਨਾਂ ਦਾ ਅਰਦਾਸ ਵਿੱਚ ਵੀ ਨਾਮ ਅੱਜ ਤੱਕ ਲਿਆ ਜਾਂਦਾ ਜਿਹੜੇ ਪੰਜ ਪਿਆਰੇ ਬਣ ਗਏ। ਹਰ ਇੱਕ ਦੇ ਅੰਦਰ ਇਹ ਮੰਗ ਆਉਂਦੀ ਹੈ ਬਈ ਅਸੀਂ ਵੀ ਗੁਰੂ ਦੇ ਪਿਆਰੇ ਬਣੀਏ। ਫਿਰ ਹੋਇਆ ਕੀ, ਕਹਿੰਦੇ ਇੱਕ ਪਿੱਛੇ ਦੂਜਾ ਪੱਲਾ ਗਲ ਵਿੱਚ ਪਾਏ ਕੇ ਕਹਿਣ ਲੱਗੇ ਦਾਤੇ ਨੂੰ ਸਟੇਜ ਲਾਗੇ ਜਾ ਕੇ, ਮਹਾਰਾਜ ਮਹਾਰਾਜ ਜੀ ਅਸੀਂ ਵੀ ਇਹ ਸੀਸ ਭੇਟ ਆਪ ਦੀ ਚੜ੍ਹਾਉਣੇ ਹਾਂ, ਅਸੀਂ ਇਹਨਾਂ ਸਿਰਾਂ ਦੇ ਅਚਾਰ ਥੋੜ੍ਹੀ ਪਾਉਣੇ ਹਾਂ। ਕਹਿਣ ਲੱਗੇ ਜੀ ਅਸੀਂ ਵੀ ਤਿਆਰ ਹਾਂ, ਅਸੀਂ ਵੀ ਸਿਰ ਸਾਡੇ ਵੀ ਲਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ ਮੈਨੂੰ ਇੱਕ ਗੱਲ ਦੱਸੋ, ਪਹਿਲਾਂ ਤੁਹਾਨੂੰ ਮੈਂ ਆਵਾਜ਼ਾਂ ਮਾਰਦਾ ਰਿਹਾ ਤੁਸੀਂ ਆਏ ਨਹੀਂ, ਅਤੇ ਹੁਣ ਐਡੀ ਲੰਮੀ ਕਤਾਰ ਲੈ ਕੇ ਤੁਸੀਂ ਆ ਗਏ ਹੋ, ਪਹਿਲਾਂ ਕਿਉਂ ਨਹੀਂ ਆਏ? ਕਹਿਣ ਲੱਗੇ ਮਹਾਰਾਜ ਗੱਲ ਇਹ ਹੈ, ਫੇਰੇ ਤੁਸੀਂ ਮੁੜ ਕੇ ਸਟੇਜ ਉੱਤੇ ਪਾਏ ਨਹੀਂ, ਪੰਜ ਵਾਰੀ ਆਏ ਤੁਸੀਂ, ਛੇਵੀਂ ਵਾਰ 'ਤੇ ਆਏ ਹੀ ਨਹੀਂ। ਹੁਣ ਇਹਨਾਂ ਪੰਜਾਂ ਪਿਆਰਿਆਂ ਵਾਲਾ ਰੂਪ ਸਾਡਾ ਵੀ ਬਣਾ ਦਿਓ, ਰੋਡੇ ਮੋਢੇ ਸਿਰ ਸਾਡੇ ਧੜਾਂ ਉੱਤੋਂ ਲਾ ਦਿਓ। ਇਸ ਢੰਗ ਦੇ ਨਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਜਨਾ ਕੀਤੀ ਸਾਰੀ ਸੰਗਤ ਦੇ ਵਿੱਚ। ਕਹਿੰਦੇ ਨੇ ਫਿਰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ, ਅਤੇ ਬਚਨ ਕੀਤਾ ਬਈ ਜਿਹੜਾ ਮੇਰੇ ਇਸ ਹੁਕਮਨਾਮਿਆਂ ਦੇ ਉੱਤੇ ਚੱਲੇਗਾ, ਮੇਰੇ ਆਦਰਸ਼ਾਂ ਉੱਤੇ ਚੱਲੇਗਾ, ਜਿੰਨੀ ਦੇਰ ਤੁਸੀਂ ਇਹਨਾਂ ਪੂਰਨਿਆਂ ਉੱਤੇ ਚੱਲੋਗੇ ਉੱਨੀ ਦੇਰ ਮੇਰੀ ਸ਼ਕਤੀ ਤੁਹਾਡੇ ਨਾਲ ਰਹੇਗੀ ਉੱਨੀ ਦੇਰ। ਜਬ ਲੱਗ ਖਾਲਸਾ ਰਹਿ ਨਿਆਰਾ, ਬਚਨ ਕੀਤਾ ਸੀ ਤਬ ਲੱਗ ਤੇਜ ਦਿਓ ਮੈਂ ਸਾਰਾ, ਜਬੈ ਖਾਲਸਾ ਰਲ ਮਿਲ ਜੈ ਹੈ, ਬਚਨ ਕੀਤਾ ਧਰਮ ਕਾ ਤੇਜ ਛਿਨ ਮੈਂ ਜੈ ਹੈ। ਉਦੋਂ ਹੀ ਇਹ ਧਰਮ ਦਾ ਜਿਹੜਾ ਪ੍ਰਭਾਵ ਤੇਜ ਹੈ, ਤੁਹਾਡੇ ਕੋਲ ਸ਼ਕਤੀ ਹੈ, ਉਹ ਖੁਸ ਜਾਏਗੀ। ਇਸ ਕਰਕੇ ਖਾਲਸਾ ਜੀ ਇਹਨਾਂ ਲੀਆਂ ਉੱਤੇ ਚੱਲਣਾ, ਪਰ ਸੰਗਤ ਜੀ ਹੋਇਆ ਉਹੋ ਹੀ। ਕਹਿੰਦੇ ਨੇ ਨਾ ਕਦੀ ਧਰਮ ਇੱਕ ਥਾਂ 'ਤੇ ਰਿਹਾ, ਨਾ ਕਦੀ ਇਹ ਧਰਮ ਰਿਹਾ, ਸਮਾਂ ਬਦਲਦਾ ਰਹਿੰਦਾ, ਸਮੇਂ ਬਦਲਦੇ ਰਹਿੰਦੇ ਨੇ, ਕਦੇ ਧਰਮ ਵਧੇ ਕਦੇ ਪਾਪ ਵਧੇ, ਕਹਿੰਦਾ ਸਮੇਂ ਬਦਲਦੇ ਰਹਿੰਦੇ ਨੇ। ਸਮਾਂ ਬਦਲਿਆ, ਸਮਾਂ ਆਇਆ ਸਿੱਖਾਂ ਦੇ ਰਾਜ ਦਾ, ਅਤੇ ਸੰਗਤ ਜੀ ਸਿੱਖਾਂ ਦਾ ਰਾਜ ਇੱਦਾਂ ਦਾ ਹੋ ਗਿਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਕਹਿੰਦੇ ਕਿ ਬਈ ਔਰਾ ਰੀਤ ਔਰਾ ਮੀਤ ਔਰਾ ਪ੍ਰਤੀਤ ਪ੍ਰੀਤ, ਇਹਨਾਂ ਦੀ ਪ੍ਰੀਤ ਜਿਹੜੀ ਗੁਰੂ ਉੱਤੇ ਸੀ ਉਹ ਕਿਤੇ ਹੋਰ ਹੋ ਗਈ, ਇਹਨਾਂ ਦੀਆਂ ਰੀਤਾਂ ਹੋਰ ਹੋ ਗਈਆਂ, ਸਿੱਖ ਆਪਣੇ ਕਰਮ ਕਾਂਡਾਂ ਤੋਂ ਖੁੰਝ ਗਏ। ਅਤੇ ਉਸ ਸਮੇਂ ਦੇ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਕਹਿੰਦੇ ਔਰਾ ਰੀਤ ਔਰਾ ਮੀਤ ਔਰਾ ਪ੍ਰਤੀਤ ਪ੍ਰੀਤ, ਖਾਨ ਪਹਿਰਾਨ ਗਿਆਨ ਮਾਨ ਔਰਾ ਜਨਕੈ, ਡਾਰੇ ਦਸਤਾਰੇ ਸਾਫੇ ਭਾਰੇ ਹੈ ਸੰਭਾਰੇ, ਅੱਛਾ ਕੱਛੇ ਤਜ ਗਏ ਧੋਤੀ ਸੁੱਥੂ ਤੰਗ ਤਨਕੈ, ਧਾਰੇ ਹੈ ਗਰਾਰੇ ਤੰਬੇ ਤਹਿਮਤ ਅਧਿਕ ਲੰਬੇ, ਜਿਨ੍ਹਾਂ ਦੇਖ ਸਿੱਖੀ ਗਊ ਕੰਬੈ ਤੁਰਕ ਗਣਕੈ। ਕਹਿੰਦੇ ਸਿੱਖੀ ਦਸਮੇਸ਼ ਕੀ ਸੋ ਕੀ ਅਪਰਦੇਸ਼ ਕੀ, ਅਸਿੱਖੀ ਪਰਿਪੇਸ਼ ਕੀ ਸ਼ਨਾਰ ਬਣ ਥਨਕੈ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਹੜੀ ਸਿੱਖੀ ਸੀ ਉਡਾ ਫੱਕੀਆਂ ਦਿੱਤੀਆਂ ਸਿੱਖਾਂ ਨੇ, ਕੈਸਾ ਹੋ ਗਿਆ। ਕਹਿੰਦੇ ਗੁਰੂ ਦਸਮੇਸ਼ ਜੀ ਦੇ ਪਿੱਛੋਂ ਜਦੋਂ ਖਾਲਸੇ ਨੇ ਛੱਡ ਦਿੱਤਾ ਰਾਹ ਅਤੇ ਕੁਰਾਹ ਆਣ ਮੱਲਿਆ, ਬੁਰਸ਼ਿਆਂ ਨੇ ਲੁੱਟਮਾਰ ਖੂਬ ਕੀਤੀ ਜੱਗ ਵਿੱਚ, ਨਿਰਮਲਾ ਨਿਰਦੋਸ਼ਾਂ ਅਤੇ ਗਰੀਬਾਂ ਨੂੰ ਦੁਬੱਲਿਆ, ਅੱਤ ਦਾ ਅਤੇ ਰੱਬ ਦਾ ਹੈ ਵੈਰ ਮਸ਼ਹੂਰ ਤਰੋਂ, ਸਤਿਗੁਰਾਂ ਨੇ ਇਸ ਦਾ ਵੀ ਤਖਤਾ ਉਠਲਿਆ। ਫਿਰ ਕਲਯੁੱਗ ਦੇ ਵਿੱਚ ਕਹਿੰਦੇ ਸਤਯੁਗ ਲਾਉਣ ਲਈ ਆਪਣਾ ਸਰੂਪ ਨਿਜ ਗੁਰੂ ਰਾਮ ਸਿੰਘ ਘੱਲਿਆ, ਸਮਾਂ ਫਿਰ ਬਦਲਿਆ, ਸਮਾਂ ਆਇਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਨੇ ਵੇਖਿਆ ਵੀ ਸਿੱਖੀ ਪਤਤ ਹੋ ਗਈ, ਅਤੇ 20 ਸਾਲ ਅਕਾਲ ਬੁੰਗੇ ਦੀ ਧਰਤੀ ਉੱਤੇ ਆ ਕੇ ਸਤਿਗੁਰੂ ਰਾਮ ਸਿੰਘ ਜੀ ਨੇ ਘੋਰ ਤਪੱਸਿਆ ਕੀਤੀ। ਅਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਕਹਿੰਦੇ 20 ਬਰਸ ਜਬ ਸਰਸ ਬਤਾਏ ਐਸ, ਬੰਦਗੀ ਜੋਹਦ ਜਾਪ ਕੀਨੋ ਮਨ ਲਾਇਕ ਹੈ, ਦਾਸੀ ਜੋ ਨਾਮ ਕੀ ਪ੍ਰਕਾਸ਼ੀ ਰਿੱਧ ਸਿੱਧ ਸੋਉ ਭਾਸੀ, ਬਾਣੀ ਮੈਂ ਤਾਸੀਰ ਭਜਨ ਪਰਮਾਇਕ ਹੈ, ਭਈ ਤੋ ਆਕਾਸ਼ ਬਾਣੀ ਖਾਸ ਜੇ ਮਹਾਨੀ ਤਾ ਹੈ, ਦੇਹੋ ਨਾਮ ਜੀਵਨ ਕੋ ਸੀਖ ਭੋਗਦਾਇਕ ਹੈ, ਪੰਥ ਗੁਰ ਦਸਮ ਕੀ ਰਸਮ ਵਢਾਵੋ ਜਗ, ਖਸਮ ਕਾ ਖਾਲਸਾ ਖਾਸ ਜੇ ਲਿਖਾਇਕ। ਇਲਹਾਮ ਹੋਇਆ, ਆਕਾਸ਼ ਬਾਣੀ ਹੋਈ ਬਈ ਤੁਹਾਡੇ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿੱਖੀ ਪਤਤ ਹੋ ਗਈ ਹੈ ਉਹਨੂੰ ਦੁਬਾਰਾ ਸਰ ਸਬਜ ਕਰੋ। ਅਤੇ ਕਹਿੰਦੇ ਨੇ ਪਾਏ ਇਹ ਹੁਕਮ ਪਰਮੇਸ਼ ਕਾ ਵਿਸ਼ੇਸ਼, ਫਿਰ ਰਾਮ ਮਿਰਗੇਸ਼ ਉਪਦੇਸ਼ ਦੇਣ ਲੱਗਿਓ, ਬਈ ਹੁੱਕੇ ਛਡਵਾਏ ਰਖਵਾਏ ਕੇਸ ਮੋਨਿਓ ਕਿ ਸੁਧਾ ਸ਼ੱਕ ਥੀਏ ਸੁਧਾ ਸ਼ੱਕ ਥੀਏ ਸੰਤ। ਕਹਿੰਦੇ ਨੇ ਭਾਗ ਜਿੰਨਾ ਜਾਗਿਓ ਫੈਲਿਓ ਜਸ ਭਾਰੀ, ਸਿੱਖ ਥੀਏ ਤਾਂ ਇਹ ਕੇ ਪਾਰੀ, ਸਿੱਖ ਪੰਥ ਬਿਰਧਾਨੋ ਨਾਮ ਰਸ ਪਾ ਗਿਓ, ਫੀਮ ਭੰਗ ਪੋਸਤ। ਕਹਿੰਦੇ ਸ਼ਰਾਬ ਮਾਸ ਠੱਗੀ ਯਾਰੀ, ਠੱਗੀ ਤਜ ਥੀਏ ਸੰਤ। ਕਹਿੰਦੇ ਨੇ ਸਤਿਯੁਗ ਆ ਗਿਓ, ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖੀ ਪਤਿਤ ਹੋਈ ਵੇਖੀ, ਔਰ ਅੱਜ ਦੇ ਦਿਨ ਹੀ ਇੱਕ ਵਿਸਾਖ ਵਾਲਾ ਦਿਨ ਫਿਰ ਸਤਿਗੁਰੂ ਰਾਮ ਸਿੰਘ ਜੀ ਨੇ ਚੁਣ ਲਿਆ। ਅੱਜ ਦਾ ਦਿਨ ਇੱਕ ਵਿਸਾਖ 1857 ਦਾ ਦਿਨ ਚੁਣਿਆ ਅਤੇ ਆਖਿਆ ਵੀ ਜਿਹੜੀ ਸਿੱਖੀ ਪਤਿਤ ਹੋ ਗਈ ਅਸੀਂ ਦੁਬਾਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਥ ਖਾਲਸਾ ਸਾਜਿਆ ਸੀ, ਅੱਜ ਅਸਾਂ ਨੇ ਸੰਤ ਖਾਲਸਾ ਸਾਜਣਾ। ਸੰਤ ਖਾਲਸਾ ਐਸੇ ਹੀ ਪੰਜ ਪਿਆਰੇ ਸਤਿਗੁਰੂ ਰਾਮ ਸਿੰਘ ਜੀ ਨੇ ਚੁਣੇ, ਬਾਬਾ ਨੈਣਾ ਸਿੰਘ ਜੀ, ਬਾਬਾ ਸੁੱਧ ਸਿੰਘ ਜੀ, ਬਾਬਾ ਆਤਮਾ ਸਿੰਘ ਜੀ, ਬਾਬਾ ਲਾਭ ਸਿੰਘ ਜੀ ਰਾਗੀ ਅੰਮ੍ਰਿਤਸਰ ਤੋਂ ਅਤੇ ਬਾਬਾ ਕਾਹਨ ਸਿੰਘ ਜੀ ਨਿਹੰਗ। ਪੰਜ ਪਿਆਰੇ ਚੁਣੇ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਉਸੇ ਮਰਿਆਦਾ ਅਨੁਸਾਰ ਪੰਜ ਬਾਣੀਆਂ ਪੜ੍ਹੀਆਂ ਸੀ, ਅੰਮ੍ਰਿਤ ਤਿਆਰ ਕਰਕੇ ਕਹਿੰਦੇ ਨੇ ਸਿੱਖਾਂ ਨੂੰ ਛਕਾਇਆ, ਦੁਬਾਰਾ ਜਿਹੜੀ ਸਿੱਖੀ ਪਤਿਤ ਹੋ ਗਈ ਸੀ ਉਹਨੂੰ ਸਰ ਸਬਜ ਕੀਤਾ ਅਤੇ ਸੰਤ ਜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਛਕਾਏ ਹੋਏ ਅੰਮ੍ਰਿਤ ਨੇ ਕੈਸਾ ਅਸਰ ਵਿਖਾਇਆ, ਕਿਸੇ ਕਵੀ ਨੇ ਲਿਖਿਆ।
ਗੁਰੂ ਰਾਮ ਸਿੰਘ ਮੈਂ ਕੀ ਆਖਾਂ, ਕੀ ਅਸਰ ਵਿਖਾਇਆ ਅੰਮ੍ਰਿਤ ਨੇ। ਗੁਰੂ ਰਾਮ ਸਿੰਘ ਜੀ ਮੈਂ ਕੀ ਆਖਾਂ, ਕੀ ਅਸਰ ਵਿਖਾਇਆ ਅੰਮ੍ਰਿਤ ਨੇ।
ਨਸ਼ਾ ਪਿਲਾ ਕਰ ਗਿਰਾਨਾ ਤੋ ਸਭ ਕੋ ਆਤਾ ਹੈ, ਕਹਿੰਦਾ ਮਜ਼ਾ ਤੋ ਤਬ ਹੈ ਜੋ ਗਿਰਤੇ ਕੋ ਥਾਮ ਲੇ ਸਾਕੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਡਿੱਗਿਆ ਹੋਇਆ ਸਿੱਖਾਂ ਨੂੰ ਦੁਬਾਰਾ ਉਤਾਂਹ ਚੁਕਾਇਆ ਸੀ, ਉਤਾਂਹ ਚੁੱਕਿਆ ਔਰ ਇੱਕ ਵਾਅਦਾ ਹੋਰ ਕੀਤਾ ਸੀ। ਧਿਆਨ ਰੱਖਣਾ ਦੋ ਪ੍ਰਕਾਰ ਦਾ ਅੰਮ੍ਰਿਤ ਹੈ, ਇੱਕ ਅੰਮ੍ਰਿਤ ਉਹ ਜਿਹੜਾ ਜਲ ਰੂਪੀ ਅਸੀਂ ਅੰਮ੍ਰਿਤ ਛਕਦੇ ਹਾਂ, ਇਹਦਾ ਵਿਧੀ ਵਿਧਾਨ ਸਾਡੇ ਗੁਰੂ ਸਾਹਿਬਾਂ ਨੇ ਸਿੱਖਾਂ ਦੇ ਹੱਥਾਂ ਵਿੱਚ ਦਿੱਤਾ। ਸਿੱਖਾਂ ਦੇ ਹੱਥਾਂ ਵਿੱਚ ਕਿਸ ਤਰ੍ਹਾਂ? ਪੰਜ ਸਿੱਖ ਇਸ਼ਨਾਨ ਕਰਕੇ ਵਿਧੀ ਪੂਰਵਕ ਜਲ ਲੈ ਕੇ, ਸਰਵਲੋਹ ਦਾ ਬਾਟਾ ਲੈ ਕੇ, ਪਤਾਸੇ ਲੈ ਕੇ, ਉਹਦੇ ਵਿੱਚ ਖੰਡਾ ਫੇਰ ਕੇ, ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਬਣਾ ਸਕਦੇ ਨੇ। ਇੱਕ ਇਹ ਅੰਮ੍ਰਿਤ ਹੈ ਜਲ ਰੂਪੀ ਅੰਮ੍ਰਿਤ, ਅੰਮ੍ਰਿਤ ਬਣਾਇਆ ਜਾ ਸਕਦਾ। ਅਤੇ ਜੇ ਕੋਈ ਅੰਮ੍ਰਿਤ ਅਭਿਲਾਸ਼ੀ ਆਵੇ ਉਹਨੂੰ ਅੰਮ੍ਰਿਤ ਛਕਾ ਕੇ ਅੰਮ੍ਰਿਤ ਧਾਰੀ ਬਣਾਇਆ ਜਾ ਸਕਦਾ। ਇਹ ਹੈ ਜਲ ਰੂਪੀ ਅੰਮ੍ਰਿਤ। ਇਹਨੇ ਵੀ ਬਾ ਕਮਾਲ ਕੀਤਾ, ਪਰ ਇਹਦੇ ਮੁਕਾਬਲੇ ਦੇ ਉੱਤੇ ਇੱਕ ਅੰਮ੍ਰਿਤ ਸਾਡੇ ਗੁਰੂ ਸਾਹਿਬਾਂ ਨੇ ਹੋਰ ਲਿਖਿਆ। ਉਹ ਕਿਹੜਾ ਅੰਮ੍ਰਿਤ ਹੈ? ਮਹਾਰਾਜ ਕਹਿੰਦੇ ਅੰਮ੍ਰਿਤ ਨਿਰਮਲ ਰਸਨਾ, ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਉ। ਕਹਿੰਦੇ ਨੇ ਇੱਕ ਅੰਮ੍ਰਿਤ ਇਹ ਹੈ ਨਾਮ ਰੂਪੀ ਅੰਮ੍ਰਿਤ, ਇੱਕ ਜਲ ਰੂਪੀ ਅੰਮ੍ਰਿਤ ਹੈ, ਉਹ ਸਿੱਖਾਂ ਦੇ ਹੱਥ ਵਿੱਚ ਹੈ, ਅੰਮ੍ਰਿਤ ਛਕਾਇਆ ਜਾ ਸਕਦਾ। ਪਰ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਇਹ ਕੇਵਲ ਅਤੇ ਕੇਵਲ ਗੁਰੂ ਕੋਲੋਂ ਮਿਲ ਸਕਦਾ, ਗੁਰੂ ਕੋਲੋਂ, ਹੋਰ ਕਿਸੇ ਕੋਲੋਂ ਨਹੀਂ ਇਸ ਅੰਮ੍ਰਿਤ ਦੀ ਪ੍ਰਾਪਤੀ ਹੋ ਸਕਦੀ। ਮਹਾਰਾਜ ਦਾ ਬੜਾ ਹੀ ਸੁੰਦਰ ਬਚਨ ਹੈ ਗੁਰਬਾਣੀ ਦੇ ਵਿੱਚ, ਕਹਿੰਦੇ ਹਰ ਅੰਮ੍ਰਿਤ ਭਗਤ ਭੰਡਾਰ ਹੈ, ਮਿਲਦਾ ਕਿੱਥੋਂ? ਕਹਿੰਦੇ ਗੁਰ ਸਤਿਗੁਰ ਪਾਸੇ ਰਾਮ ਰਾਜੇ, ਨਾਮ ਰੂਪੀ ਅੰਮ੍ਰਿਤ ਮਿਲਦਾ ਗੁਰੂ ਪਾਸੋਂ। ਜਦੋਂ ਇਹ ਵੀ ਅੰਮ੍ਰਿਤ ਮਿਲ ਜਾਏ, ਜਦੋਂ ਕੋਈ ਨਾਮ ਅਭਿਲਾਖੀ ਗੁਰੂ ਚਰਨਾਂ ਵਿੱਚ ਆਉਂਦਾ, ਗੁਰੂ ਫਿਰ ਗੁਰਮੰਤਰ ਦਿੰਦਾ, ਗੁਰਮੰਤਰ ਦੇ ਕੇ ਉਹਦੀ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ, ਫਿਰ ਸਿੱਖ ਪਤਾ ਕੀ ਕਹਿੰਦਾ? ਸਿੱਖ ਆਖਦਾ, ਕਹਿੰਦਾ ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਕਹਿੰਦਾ ਹਿਰਦੈ ਮਹਿ ਦੀਨੋ। ਕਹਿੰਦਾ ਨਾਮ ਰੂਪੀ ਅੰਮ੍ਰਿਤ ਗੁਰੂ ਨੇ ਜਦੋਂ ਮੇਰੇ ਹਿਰਦੇ ਅੰਦਰ, ਮੇਰੇ ਕੰਨ ਥਾਣੀ ਗੁਰਮੰਤਰ ਦੇ ਕੇ ਮੇਰੇ ਅੰਦਰ ਪ੍ਰਵੇਸ਼ ਕੀਤਾ, ਉਹ ਹਿਰਦੇ ਵਿੱਚ ਮੈਂ ਧਾਰਨ ਕੀਤਾ, ਕਹਿੰਦਾ ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਜਨਮ ਜਨਮ ਕੀ ਕਹਿੰਦਾ ਮੈਲ ਗਈ। इस नाम रूपी अमृत दे नाल मेरी जन्मा जन्मांतरा की मैल कट दिती। और ध्यान रखना, सतगुरु राम सिंह सच्चे पातशाह जी ने गुरु गोबिंद सिंह पातशाह बचन किया सी, जेड़ा अमृत छकेगा वह अमृत धारी होगा। सतगुरु राम सिंह सच्चे पातशाह बचन किया, जेड़ा नाम लेगा वह नाम धारी होगा, वह नाम धारी होगा। केवल अमृत छक के गुजारा नहीं, नाम जपना पेगा। सतगुरु राम सिंह सच्चे पातशाह जी ने जिथे अमृत छकाया खंडे बाटे का, मैं अज बेनती करनी उत्थे नाम का भी गफा भर भर के वंडिया। सतगुरु राम सिंह सच्चे पातशाह जी ने ऐसी तपस्या की नाम दे नाल, कहंदे ने जो बचन करते सन वह बचन पूरे होंदे सन। जेड़ा नाम है ना, नाम संगत जी, जिस तरह मैं बेनती की कि नाम का खजाना केवल सतगुरु दे कोल है। बहुत सारे सिख अमृत कला छक लेंदे, नाम नहीं लेंदे, पर नाम तो बिना गुजारा नहीं हो सकता। मैं बेनती करता पिया सी कि नाम केवल सतगुरु कोलों मिलता है ते सतगुरु ही नाम दिंदा। हाँ, वो गल वक्री, सतगुरु जी किसी नूं अपनी थान वो पदवी दे देन कि ये नाम दे सकता है, पर वह भी सतगुरु के हुक्म विच है। अज भी नामधारी समाज में इस तरह है कि किसी कोलों नाम लैके नहीं, और गुरु कोलों नाम लैके ही फलीभूत होया करता। क्यों? क्योंकि ये गुरमंत्र है। गुरमंत्र एक बचन आप जी दे नाल मैं साझा कर दिया, समा तो थोड़ा सी पर कोई गल नहीं, चंगी मेरा दिल करता कि मैं साझा करके जावा। संत मोहन सिंह जी बड़ी उच्ची पदवी हासिल की नामधारी समाज के, उन्होंने एक सिख नूं नामधारी बनाया, सतगुरु जी के चरणों के नाल जोड़िया। समा आया कि संत मोहन सिंह जी आप दूर हो गए गुरु चरणों नालों। जो दूर हो गए तो जिन्हों नाम दिता से ना जोड़िया, उन्हें वेख्या भी ये गुरु के मुख नहीं लग सकता, बेमुख है, तो उन्हें भी संतां नूं ना बुलाया। दूर दी होके लंघ गया, संतां ने उहदी बाहों फड़ लिया, कहन लगे तैनू नामधारी तो मैं बनाया, सतगुरां नाल मैं जोड़िया, तो तू अज मेरे वालों ही मुख मोड़ के चला गया। वह आखन लगा, संत जी ठीक है, तुसा मैनू नामधारी बनाया, पर किदा बनाया सी? कहिंदे तेरे अंदर मैं तैनू मैं गुरमंत्र दिता सी। आखे फिर गल इत्थे है ना, तुसा ये नहीं सी आख्या कि ये मेरा मंत्र है, ये गुरु का मंत्र दिता सी, और उस समय तुहानू गुरु वालों हुक्म सी। इस करके गुरु का मंत्र, गुरु कोलों मंत्र लिया, ये मंत्र गुरु कोल है, गुरु कोलों लैके ही मंत्र का जाप जपना चाहिए। और सब तो वड्डा मंत्र है संसार दे विच, मैं बेनती करता पिया सी, सतगुरु राम सिंह सच्चे पातशाह जी ने नाम की साधना की, जेड़ा बचन करते सन जिहदे कन विच मंत्र दे दिंदे सन, बस अपने आप की शुद्ध भुल शुद्ध बुद्ध भुल जांदा सी। और एवें नहीं, दसां सालां दे विच 7 लाख नामधारी सिख साज देना तासीर सी भजन दे विच। ज्ञानी ज्ञान सिंह जी लिखते ने, कहंदे ने तासीर पैदा कीती सी जेड़ा आ जांदा सी, कोऊ जो कहत कलाम दीनी सजदियानी। कई कहंदे सी बाबे राम सिंह कोल सजदियानी माई का कलाम है, जिदे अंदर ये दे दिंदा वो दीवाना मस्ताना हो जांदा, उन्हूं सूत्र चढ़ जांदा है। पर ज्ञानी ज्ञान सिंह जी कहंदे है, दुनिया के लोगो किसी भुलेखे विच ना रहो, मैं आप वो मंत्र लैके वेख्या, दियो मंत्र राज श्री वाहिगुरु राज साज, कहंदे जाहे सम और ना दराज फलदायक है। वह एदे वर्गा होर कोई दुनिया उत्ते मंत्र ही नहीं। कहंदे कोऊ जो कहत कलाम दीनी सजदियानी, सोई सब कूड़ हम पेख्यो अजमाए कै, यही कलुकाल की कुरालता कुचालता को गालता है टालता, 84 जोन मायक है। ऐसे ही भजन माहे कहंदे राम सिंह सो शाहे, लिव लाई अधिकाय रसना हिलायक है। और राम सिंह ने भी एहो ही मंत्र लिया सी बाबे बालक सिंह कोलों, गुरु सतगुरु बालक सिंह जी दे कोलों। ये कोई मुसलमानी कलाम नहीं, ये ओहो ही 4 अखरा जाप है जेड़ा गुरु नानक ने सानू दिता। होया कि सतगुरु राम सिंह सच्चे पातशाह जी के उत्ते पाबंदियां ला दित्तियां, प्रचार बड़ा कर दिता, 10 सालों 7 लाख नामधारी सिख बना दिता तुसी। ते अंग्रेज भैनी साहब आया, कहन लगा जी हुण की करोगे? सतगुरु जी बचन किया सी जेड़ा ये अमृत रूपी नाम है ना मिलिया, वो ये जेड़ा मैं अपने सिखा नूं दे दिता है, तू कहना एक बाबा राम सिंह नूं डक लिया, वो ये मेरा एक हल वाहुण वाला किसे सधारण मनुख दे अंदर ये नाम दी दात फूक देवेगा, असर मेरे जिन्ना ही होवेगा, मेरे जिन्ना असर होवेगा। और होया भी, गज के आखिए धन श्री सतगुरु राम सिंह सच्चे पातशाह। अज का अखीरला दीवान है, तो मैं कुछ समा वध भी लेना चाहना, एक तो असी लेट आए हैं, जे आ गया हो ते थोड़ा जिहा समा मैं वध लेना चाहवांगा। धन्नवाद। सतगुरु जी वल्लों प्रवानगी मिली है, सतगुरु जी दे उत्ते पाबंदियां ला दित्तियां गईयां। संत खालसा बनाया सी ते जेड़े प्यारे सन ना उन्हां प्यारियां दे विच्चों एक प्यारा चुनिया। वो प्यारा कौन सी? वो सी सूबेदार कान सिंह जी निहंग। इन्हां नूं आख्या, सूबा जी साढ़े उत्ते पाबंदियां ने पर तुहाडे उत्ते पाबंदी कोई नहीं, जाओ तुसीं जा के उस गुरु नानक की सिक्खी का, गुरु गोबिंद सिंह की सिक्खी का प्रचार करना करो। गरीब नवाज कित्थे जाना है? आख्या तुसां पटियाले जाना, पटियाले का इलाका इन्हां नूं दिता। सूबेदार कान सिंह जी निहंग अपने जथे नूं लै के इस तरह ढोलकी छैने लै के पटियाले पहुँचे। तो किहड़ी जगह इन्हां ने अपनी वरतों में लियांदी? ओह सी शिगली घरां दा महला। इन्हां लोकां दा काम यह सी शस्त्र तिखे करने, उन्हां नूं सिकल करके शिकार करना, शिकार करके जानवरां नूं मार के खाना। जदों सूबेदार कान सिंह जी निहंग उत्थे पहुँचे ते इन्हां ने फिर उत्थे जाके नाम कीर्तन बाणी दा हड़ लै आंदा। लोकां नूं जो वचन करदे सी ओह उस तरह पूरे होण लगे ते सारा संसार ते है ही दुखां दा भरिया। लोकां नूं पता लग्या भी कोई कूकियां दा जथा आया, ओ बई जो मंगीए जाके ओह कुछ मिलदा जो वचन करदे ने। ते कवि लिखदा है, ओ जी कान सिंह निहंग सी, जी कान सिंह निहंग सी पहुंचा पटियाले, कान सिंह निहंग सी पहुंचा पटियाले, सिंह निहंग सी पहुंचा पटियाले ते धुम्मा पईयां ओहदियां सी आल दुआले, ओ जपदा नाम अकाल दा जो होमै जाले। उन्हें मुंडे शिकली घरां दे कई सिख सजाले, किसे राजे नूं जा आखिया कोई कर उपराले, पर कहिंदे चढ़दा सूरज अमर जी कोई किद्दां टाले। उत्थों दा राजा सी महिंदर सिंह, इहनूं किते जा के चुगलखोरां ने चुगली लाई, राजा ओ तेरे राज विच कूकियां दा जथा आया है, वह जो बचन करते वह बचन पूरे होंगे है, सारा शहर कूका बनता जा रहा है। वह तू वफादार है अंग्रेज सरकार का, तो जेडे कूके ने कूके बागी ने अंग्रेज दे, जे कि अंग्रेज गवर्नमेंट नूं पता लग गया तेरा राज जा सकता है। जदों शिकायत की इनू अपने हाथों पैरों की पै गई, कहन लगा भी पता करो किहड़ा जथा आया। तो पता करन दे लई इन्हें एक अपना बंदा तैयार किया जिहदा नाम सी धौंकल सिंह हंडियाए दे रहण वाला। धौंकल सिंह नूं सद्या, आखन लगा धौंकला मैनूं पता लग्या मेरे राज विच कोई कूके आए ने, नामधारी सिंह आए है, उन्हां दा प्रचार बड़ा है, उन्हां दे कोलों जे कोई नाम लै लैंदा उस वेले सूत्र विच आ जांदा, जां पता करके आ उह कलाम है कि उह किहड़ा अमृत आ जिहड़ा कोई पी लैंदा। कहिंदे ने उह चिर जीवी हो जांदा। कहन लगा जी मैं जाके आवांगा। धौंकल सिंह गया जाके, आखन कहन लगा जी मैं कली कली चीज़ नोट करके लैके आवांगा। डायरी लैके गया सी धौंकल सिंह, गया जाके वेख्या सूबेदार कान सिंह जी निहंग दीवान लगा होया, हर पासे संगतां बैठिया हुई हैं। किद्दां दियां? कहिंदा वह चिट्टे चिट्टे वस्त्रां वाले, वो रातां दे विच करन उजाले, दीवान लगा होया ये जाके बैठ गया। प्रचार होया बड़ा, दीवान की समाप्ति होई। सूबेदार कान सिंह जी ने एक होका दिता, आख्या बई जिन्हें गुरु नानक नाम लेवा जहाज ते चढ़ना अगे आ जाओ। तो ये तो पता ही ये करने आया सी बई कूके कन विच आखदे की है, ये भी लैन विच लग गया। जदों इहदी वारी आई नाम लैण दी, सूबेदार कान सिंह निहंग ने एक हथ रखिया सिर ते, दूजा मोढे ते, कन विच फूक मार के कहिंदे जदों गुरमंत्र दिता, गुरमंत्र अंदर जाण दी देर सी उत्थे ही सूत्र विच आ गया, अपने आप दी कोई होश नहीं सी रह गई। ते कवि लिखदा कहिंदा, जो गया नानक दे दर ते जाके दीवाना हो गया, जाके दीवाना हो गया।
ਜਾਕੇ ਦੀਵਾਨਾ ਹੋ ਗਿਆ, ਜਾਕੇ ਦੀਵਾਨਾ ਹੋ ਗਿਆ, ਹੋ ਗਿਆ ਜਾਕੇ ਦੀਵਾਨਾ ਹੋ ਗਿਆ, ਜਾਕੇ ਦੀਵਾਨਾ ਹੋ ਗਿਆ, ਨਾਨਕ ਦੇ ਦਰ ਤੇ ਜਾਕੇ ਦੀਵਾਨਾ ਹੋ ਗਿਆ।
ਕਿਨਾ ਸੁਧ ਰਹੀ ਕਹਿੰਦੇ ਬੁੱਧ, ਕਿਨਾ ਬੁੱਧ ਰਹੀ ਮਤ ਮੇ ਨਾ ਮਤ ਹੈ, ਐਸੀ ਅਵਸਥਾ ਹੋ ਗਈ। ਕਈ ਵਾਰ ਕਈ ਸ਼ੰਕਾਵਾਦੀ ਲੋਕ ਇਸ ਗੱਲ ਦੇ ਉੱਤੇ ਇਤਰਾਜ਼ ਕਰ ਜਾਂਦੇ ਨੇ, ਕਹਿੰਦੇ ਵੀ ਇੱਦਾਂ ਕਿੱਦਾਂ ਹੋ ਸਕਦਾ ਹੈ ਕਿ ਕੰਨ ਵਿੱਚ ਗੁਰਮੰਤਰ ਦਿੱਤਾ ਹੋਏ ਤੇ ਸੂਤਰ ਵਿੱਚ ਆ ਜਾਏ। ਮੈਂ ਕਹਿੰਦਾ ਇਹ ਤੇ ਫਿਰ ਵੀ ਕੁਝ ਅੰਦਰ ਗਿਆ, ਫਿਰ ਵੀ ਕੁਝ ਅੰਦਰ ਗਿਆ, ਕਿਉਂਕਿ ਮੰਤਰਾਂ ਦਾ ਬੜਾ ਵੱਡਾ ਅਸਰ ਵੇਖਿਆ ਜਾਂਦਾ। ਠੂਏ ਦਾ ਮੰਤਰ ਸੰਸਾਰ ਵਿੱਚ ਵੇਖਿਆ ਜਾਂਦਾ, ਸੱਪ ਦਾ ਮੰਤਰ ਹੈ ਕੀਲਣ ਦੇ ਲਈ। ਇਸੇ ਤਰ੍ਹਾਂ ਲੋਕ ਸਮੋਹਨ ਕਰ ਲਿਆ ਕਰਦੇ ਹੈ, ਅਤੇ ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਲਿਖਦੇ, ਜਿੱਦਾਂ ਰੁੱਖਾਂ ਦੇ ਵਿੱਚੋਂ ਚੰਦਨ ਸਭ ਤੋਂ ਸਿਰਮੌਰ ਹੈ, ਪੰਛੀਆਂ ਦੇ ਵਿੱਚੋਂ ਹੰਸ ਸਭ ਤੋਂ ਸਿਰਮੌਰ ਹੈ, ਇਸੇ ਤਰ੍ਹਾਂ ਮੰਤਰਾਂ ਦੇ ਵਿੱਚੋਂ ਜਿਹੜਾ ਮੰਤਰ ਹੈ ਨਾ, ਚੌਹ ਅੱਖਰਾਂ ਕਹਿੰਦੇ, ਇਹ ਸਭ ਤੋਂ ਸਿਰਮੌਰ। ਜਿਹਦੇ ਕੰਨ ਵਿੱਚ ਚਲਾ ਜਾਏ ਅਸਰ ਇਹਦਾ ਵੀ ਪੂਰਾ ਸੀ, ਕੋਈ ਕਿਸੇ ਨੇ ਸਾਧਨਾ ਕੀਤੀ ਹੋਵੇ ਸੀ ਮੰਤਰ ਵਾਲੇ ਨੇ। ਮੈਂ ਕਹਿੰਦਾ ਇਹ ਤਾਂ ਕਿਸੇ ਦੇ ਅੰਦਰ ਮੰਤਰ ਦਿੱਤਾ ਗਿਆ, ਜਿਹੜਾ ਗੁਰੂ ਦੇ ਨਾਲ ਸ਼ੋਅ ਵੀ ਗਿਆ ਉਹਨੂੰ ਵੀ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਤਿੰਨਾਂ ਲੋਕਾਂ ਦੀ ਗੱਜ ਕੇ ਆਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਮੈਂ ਮਿਸਾਲ ਦੇਣ ਲੱਗਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿੱਦਾਂ ਦਾ ਜੀਵਨ, ਇੱਕ ਦਿਨ ਮੈਂ ਕੁਝ ਅਰਜ਼ਾਂ ਕੀਤੀਆਂ ਸੀ, ਇੱਦਾਂ ਦਾ ਹੀ ਜੀਵਨ ਸੀ, ਜੇ ਪੜ੍ਹਨੇ ਪਾਇਆ ਨਾ ਪੜ੍ਹੇ, ਮੱਝਾਂ ਚਾਰਨ ਲਾਇਆ ਉਹ ਵੀ ਨਾ ਚਰਾ ਸਕੇ, ਜੇ ਸੌਦਾ ਕਰਨ ਭੇਜਿਆ ਨਾ ਕਰ ਸਕੇ। ਇੱਕ ਦਿਨ ਗੁਰੂ ਨਾਨਕ ਇਸੇ ਤਰ੍ਹਾਂ ਮੱਝੀ ਵਾਲੇ ਕੋਠੇ ਦੇ ਅੱਗੇ ਚਾਦਰ ਤਾਣ ਕੇ ਸੁੱਤੇ ਹੋਏ ਸਨ, ਚਾਦਰ ਤਾਣ ਕੇ ਸੁੱਤੇ ਨੇ, ਅਤੇ ਮਾਤਾ ਤ੍ਰਿਪਤਾ ਨੇ ਵੇਖਿਆ ਵੀ ਨਾਨਕ ਉੱਠਿਆ ਨਹੀਂ, ਅਤੇ ਇਹਨਾਂ ਦੇ ਘਰ ਵਿੱਚ ਇੱਕ ਨੌਕਰਾਣੀ ਸੀ ਤੁਲਸਾਂ, ਤੁਲਸਾ ਨੌਕਰਾਣੀ ਜਿਹੜਾ ਸਾਰਾ ਘਰ ਦਾ ਕੰਮਕਾਰ ਕਰਿਆ ਕਰਦੀ ਸੀ। ਮਾਤਾ ਤ੍ਰਿਪਤਾ ਨੇ ਉਹਨੂੰ ਆਖਿਆ, ਤੁਲਸਾ ਨੀ ਵੇਖ, ਦੋ ਦੋ ਕਾਨੇ ਸੂਰਜ ਚੜ੍ਹ ਕੇ ਆ ਗਿਆ, ਨਾਨਕ ਅਜੇ ਤੱਕ ਸੁੱਤਾ ਪਿਆ, ਤੂੰ ਉਠਾਇਆ ਕਿਉਂ ਨਹੀਂ, ਜਾ ਉਹਨੂੰ ਉਠਾ, ਉਹਨੂੰ ਕਹਿ ਕਿ ਮਾਲ ਲੈ ਕੇ ਜਾਵੇ। ਤੁਲਸਾ ਨੌਕਰਾਣੀ ਹੈ, ਵੇਖੋ ਵੀ ਆਈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਆ ਕੇ ਦਰਸ਼ਨ ਕੀਤਾ, ਵੇਖਿਆ ਵੀ ਨਾਨਕ ਚਾਦਰ ਤਾਣ ਕੇ ਸੁੱਤਾ ਹੋਇਆ। ਹੁਣ ਮਨ ਵਿੱਚ ਵਿਚਾਰ ਆਈ ਵੀ ਮੈਂ ਨਾਨਕ ਨੂੰ ਜਗਾਵਾਂ ਕਿਵੇਂ, ਕਿੱਦਾਂ ਜਗਾਇਆ ਜਾਵੇ, ਕਿ ਮੈਂ ਇਹਨੂੰ ਆਵਾਜ਼ ਮਾਰਾਂ। ਫਿਰ ਸੋਚਦੀ ਏ, ਕਹਿੰਦੀ ਜੇ ਮੈਂ ਆਵਾਜ਼ ਮਾਰੀ ਇਹ ਅੱਬੜ ਵਾਏ ਉੱਠੇਗਾ, ਇਹ ਚੰਗੀ ਗੱਲ ਨਹੀਂ। ਕਹਿਣ ਲੱਗੀ ਜਾਂ ਫਿਰ ਮੈਂ ਹੱਥ ਦੇ ਨਾਲ ਹਿਲਾ ਦਿੰਦੀ ਹਾਂ। ਜਦੋਂ ਇਹ ਸੰਕਲਪ ਆਇਆ ਨਾਲ ਹੀ ਵਿਕਲਪ ਆਇਆ, ਤੁਲਸਾ ਨਾਨਕ ਸਾਧੂ ਸਰੂਪ ਨਾਮ ਜਪਣ ਵਾਲਾ ਬੰਦਾ ਹੈ, ਓਏ ਉਸ ਪਵਿੱਤਰ ਹੈ, ਤੂੰ ਅਪਵਿੱਤਰ, ਤੇਰਾ ਕੋਈ ਕਰਮ ਧਰਮ ਨਹੀਂ, ਉਹਨੂੰ ਵੀ ਅਪਵਿੱਤਰ ਕਰੇਂਗੀ, ਹੱਥ ਵੀ ਲਾਉਣਾ ਚੰਗਾ ਨਹੀਂ। ਸੋਚਾਂ ਸੋਚਦੀ ਪਈ ਹੈ, ਕਵੀ ਲਿਖਦਾ ਕਹਿੰਦਾ, ਤੁਲਸਾ ਨੌਕਰਾਨੀ ਜਾਨੀ ਪ੍ਰੀਤਮ ਹੈ ਗਿਆਨੀ ਧਿਆਨੀ, ਉਹ ਕੈਸੇ ਅਬ ਪ੍ਰੇਮ ਕਰ ਪ੍ਰਭੂ ਕੋ ਜਗਾਊਂ, ਮੈਂ ਆਵਾਜ਼ ਦੇ ਬੁਲਾਊਂ ਜਾਂ ਫਿਰ ਹੱਥ ਸੇ ਹਿਲਾਊਂ ਹੱਥ, ਓਏ ਹੱਥ ਹੈ ਅਸ਼ੁੱਧ, ਹੱਥ ਕੈਸੇ ਕਹਿ ਲਗਾਊਂ ਮੈਂ, ਖਟੀਆ ਕੇ ਆਸ ਪਾਸ ਗੂਮ ਗੂਮ ਕਹਿਣੇ ਲੱਗੀ, ਜਾਗ ਮੇਰੇ ਪ੍ਰਭੂ ਤੋਹੇ ਕਬ ਕੀ ਜਗਾਊਂ ਮੈਂ। ਕਹਿੰਦੇ ਨੇ ਸੋਚ 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 ਅੰਤ, ਸੋਚ ਸੋਚੀ ਬਾਲਮ ਜੀ, ਉਹ ਚਰਨੋਂ ਕੇ ਸਾਥ ਜੀਵਾ ਆਪਣੀ ਕਸਾਊਂ। ਆਖਿਆ ਵੀ ਹੱਥ ਲਾਉਣਾ ਚੰਗਾ ਨਹੀਂ, ਆਵਾਜ਼ ਮਾਰਨੀ ਚੰਗੀ ਨਹੀਂ, ਕਿਉਂ ਨਾ ਹੋਵੇ ਕਿ ਮੈਂ ਪੈਂਦ ਵਾਲੇ ਪਾਸੇ ਆ ਕੇ ਚਾਦਰ ਚੁੱਕਾਂ, ਗੁਰੂ ਨਾਨਕ ਦੇ ਚਰਨਾਂ ਦੇ ਨਾਲ ਆਪਣੀ ਜੀਭ ਘਸਾਉਣ ਲੱਗ ਜਾਵਾਂ। ਜਦੋਂ ਇਹ ਵਿਚਾਰ ਆਈ, ਕਹਿੰਦੇ ਨੇ ਚਾਦਰ ਚੁੱਕੀ, ਸ਼ਰਧਾ ਭਾਵਨਾ ਦੇ ਨਾਲ ਆਪਣੀ ਜ਼ੁਬਾਨ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਲੱਗਣ ਦੀ ਦੇਰ ਸੀ, ਕਹਿੰਦਾ ਕਦਮ ਬੋਸੇ ਗੁਰੂ ਕੇ ਜਬ ਮੌਲਾ ਕੀ ਮਸਤੀ ਪਾ ਗਈ, ਕਹਿੰਦਾ ਖਾਦਮ ਸੇ ਹੋਈ ਖੁਦਾ ਅਬ ਅੱਲਾ ਕੀ ਹਸਤੀ ਪਾ ਗਈ, ਮੈਂ ਤੂੰ ਕੇ ਝਗੜੇ ਮਿਟ ਗਏ, ਅਬ ਤੂੰ ਤੂੰ ਕਰਤੀ ਤੂੰ ਹੋਈ, ਉਹ ਪੂੰਜੀ ਖੁਦਾ ਕੇ ਘਰ ਕੀ ਮਹਿੰਗੀ ਥੀ ਸਸਤੀ ਪਾ ਗਈ। ਸੰਤ ਜੀ ਜੀਭ ਲਾਉਣ ਦੀ ਦੇਰ ਸੀ। ਕਿਸੇ ਕਵੀ ਨੇ ਲਿਖਿਆ, ਕਹਿੰਦਾ ਜਿਹੜਾ ਵੀ ਗੁਰੂ ਨਾਨਕ ਦੇ ਨਾਲ ਸ਼ੋ ਗਿਆ, ਗੁਰੂ ਨਾਨਕ ਲਾਲੋ ਪਰਸਿਆ, ਲਾਲੋ ਲਾਲ ਹੋਇਆ ਜਗ ਜਾਣਾ, ਗੁਰੂ ਨਾਨਕ ਦੋਦੇ ਪਰਸਿਆ, ਕਹਿੰਦੇ ਦੀਨ ਅਤੀ ਨਿਹਾਲ ਹੋਇਆ ਜਗ ਜਾਣਾ, ਗੁਰੂ ਨਾਨਕ ਕੌਡੇ ਪਰਸਿਆ, ਜਨਮ ਸਖਾਲ ਹੋਇਆ ਜਗ ਜਾਣਾ, ਗੁਰੂ ਨਾਨਕ ਲਹਿਣੇ ਪਰਸਿਆ, ਕਹਿੰਦੇ ਨੇ ਦੀਨ ਦਿਆਲ ਹੋਇਆ ਜਗ ਜਾਣਾ। ਜਿਹਨੇ ਵੀ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਛੋਹ ਗਿਆ, ਕਹਿੰਦੇ ਨੇ ਇਹਨੇ ਜਦੋਂ ਜ਼ੁਬਾਨ ਛੁਹਾਈ ਗੁਰੂ ਨਾਨਕ ਦੇ ਚਰਨਾਂ ਦੇ ਨਾਲ, ਤਿੰਨਾਂ ਭਵਨਾਂ ਦੀ ਸੋਝੀ ਹੋ ਗਈ ਅਤੇ ਕਹਿ ਰਹੀ ਸੀ, ਮੈਂ ਰੱਬ, ਮੈਂ ਅੱਲਾਹ, ਮੈਂ ਖੁਦਾ, ਮੈਂ ਨਿਰੰਕਾਰ, ਮੈਂ ਰਹੀਮ, ਮੈਂ ਕਰੀਮ, ਮੈਂ ਨਾਨਕ, ਮੈਂ ਨਾਨਕ, ਮੈਂ ਨਾਨਕ, ਮੈਂ ਨਾਨਕ ਕਹਿੰਦੀ ਜਾ ਰਹੀ। ਕਮਲੀ ਝੱਲੀ ਹੋਈ ਪਈ ਹੈ, ਮਾਤਾ ਤ੍ਰਿਪਤਾ ਨੇ ਵੇਖਿਆ ਨਹੀਂ। ਤੁਲਸਾਂ, ਮੈਂ ਤੈਨੂੰ ਆਖਿਆ ਸੀ ਨਾਨਕ ਨੂੰ ਉਠਾ, ਤੂੰ ਤਾਂ ਆਪ ਝੱਲੀ ਹੋਈ ਹੋਈ ਪਈ ਹੈ, ਪਰ ਮਾਤਾ ਤ੍ਰਿਪਤਾ ਨੂੰ ਕੀ ਪਤਾ। ਸੰਤ ਜੀ, ਜਿਸ ਤਰ੍ਹਾਂ ਪਾਰਸ ਦੇ ਨਾਲ ਲੋਹਾ ਲੱਗ ਜਾਏ, ਪਾਰਸ ਦੇ ਵਿੱਚ ਗੁਣ ਹੈ ਕਿ ਉਸੇ ਵੇਲੇ ਉਹਨੂੰ ਸੋਇਨਾ ਬਣਾ ਦਿੰਦਾ, ਸੰਤ ਜੀ ਰੱਬ ਦੇ ਨਾਲ ਬੰਦਾ ਲੱਗਿਆ ਹੋਏ ਕਿ ਰੱਬ ਨਹੀਂ ਬਣ ਸਕਦਾ, ਰੱਬ ਵੀ ਬਣ ਸਕਦਾ। ਇਸੇ ਤਰ੍ਹਾਂ ਕਹਿੰਦੇ ਨੇ ਜਦੋਂ ਤੁਲਸਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਲੱਗੀ, ਮੈਂ ਬੇਨਤੀ ਕਰਦਾ ਪਿਆ ਸੀ,
ਜੋਗਿਆ ਨਾਨਕ ਦੇ ਦਰ ਤੇ ਜਾ ਕੇ ਦੀਵਾਨਾ ਹੋ ਗਿਆ, ਜਾ ਕੇ ਦੀਵਾਨਾ ਹੋ ਗਿਆ, ਜੋ ਗਿਆ ਨਾਨਕ ਦੇ ਦਰ ਤੇ ਜਾ ਕੇ ਦੀਵਾਨਾ ਹੋ ਕੇ ਦੀਵਾਨਾ ਹੋ ਗਿਆ, ਜਾ ਕੇ ਦੀਵਾਨਾ ਹੋ ਗਿਆ, ਕੇ ਦੀਵਾਨਾ ਹੋ ਗਿਆ, ਜੋ ਗਿਆ ਨਾਨਕ ਦੇ ਦਰ ਤੇ ਕੇ ਦੀਵਾਨਾ ਹੋ ਗਿਆ,
ਮਸਤਾਨੀ ਹੋਈ ਪਈ ਹੈ। ਮਾਤਾ ਤ੍ਰਿਪਤਾ ਨੇ ਆਖਿਆ, ਤੁਲਸਾ ਝੱਲੀਏ, ਮੈਂ ਤੈਨੂੰ ਗੁਰੂ ਨਾਨਕ ਨੂੰ ਉਠਾਉਣ ਲਈ ਆਖਿਆ ਸੀ, ਤੂੰ ਆਪ ਦੀਵਾਨੀ ਝੱਲੀ ਮਸਤਾਨੀ ਹੋਈ ਪਈ ਹੈ। ਤੁਲਸਾ ਆਖਣ ਲੱਗੀ, ਮਾਤਾ ਜੀ ਗੱਲ ਇਹ ਹੈ, ਜਗਾਇਆ ਉਸ ਨੂੰ ਜਾ ਸਕਦਾ ਜਿਹੜਾ ਸੁੱਤਾ ਹੋਵੇ, ਜਿਹੜਾ ਸੁੱਤਾ ਹੋਵੇ ਜਗਾਇਆ ਉਹਨੂੰ ਜਾ ਸਕਦਾ, ਜਿਹੜਾ ਪਹਿਲਾਂ ਹੀ ਜਾਗਦਾ ਉਹਨੂੰ ਜਾਗਦੇ ਹੋਏ ਨੂੰ ਮੈਂ ਕੀ ਜਗਾਵਾਂ। ਤੁਲਸਾ ਕਹਿ ਰਹੀ ਸੀ, ਮਾਤਾ ਜੀ ਸੋਏ ਨਹੀਂ ਹੈ ਸਤਿਗੁਰੂ, ਹੈ ਦੂਰ ਕਹੀਂ ਜਾ ਰਹੇ, ਜਿਸ ਜਗ੍ਹਾ ਦਰਿਆ ਕਿਨਾਰੇ ਦੁਖੀ ਦਿਲ ਬੁਲਾ ਰਹੇ, ਜਹਾਜ਼ ਬਹਿਤਾ ਜਾ ਰਹਾ ਸਾਗਰ ਮੇ ਕੋਈ ਬਾਲਮ, ਕਹਿੰਦਾ ਕੰਧਾ ਲਗਾ ਕੇ ਸਤਿਗੁਰੂ ਜੀ ਹੈ ਕਿਨਾਰੇ ਲਾ ਰਹੇ। ਤਿੰਨਾਂ ਭਵਨਾਂ ਦੀ ਸੋਝੀ ਹੋ ਗਈ ਸੀ ਸੰਤ ਜੀ। ਲੋਕ ਆਖਦੇ ਨੇ ਕਿ ਮੰਤਰ ਦੇ ਨਾਲ ਦੀਵਾਨਾ ਮਸਤਾਨਾ ਕਿੱਦਾਂ ਹੋ ਸਕਦਾ, ਇਹ ਮਸਤੀ ਸਭ ਨੂੰ ਆਈ ਤੋਂ ਮੈਂ ਛੇਤੀ ਗੱਲ ਨਿਬੇੜਾਂ। ਧੌਂਕਲ ਸਿੰਘ ਕੂਕਾ ਬਣ ਕੇ ਰਹਿ ਗਿਆ, ਰਾਜੇ ਕੋਲ ਵਾਪਸ ਨਹੀਂ ਗਿਆ। ਦੂਜੀ ਵਾਰ ਉਹਨੇ ਇੱਕ ਬੰਦਾ ਹੋਰ ਤਿਆਰ ਕੀਤਾ ਜਿਹਦਾ ਨਾਂ ਸੀ ਹੀਰਾ ਸਿੰਘ, ਸਕਰੋਧੀ ਦੇ ਰਹਿਣ ਵਾਲਾ ਸੀ। ਹੀਰਾ ਸਿੰਘ ਨੂੰ ਤਿਆਰ ਕੀਤਾ, ਆਖਣ ਲੱਗਾ ਵੀ ਧੌਂਕਲ ਸਿੰਘ ਵਰਗੀ ਨਾ ਕਰੀ। ਉਹਨੇ ਆਖਿਆ, ਜੀ ਮੈਂ ਵਫ਼ਾਦਾਰ ਬੰਦਾ, ਤੁਹਾਡੇ ਵਸਤਰਾਂ ਦੀ ਸੇਵਾ ਕਰਦਾ, ਮੈਂ ਇਕੱਲੀ ਇਕੱਲੀ ਚੀਜ਼ ਲਿਆ ਕੇ ਤੁਹਾਨੂੰ ਨੋਟ ਕਰਕੇ ਦੇਵਾਂਗਾ। ਇਹਨੂੰ ਯਕੀਨ ਨਹੀਂ ਸੀ ਆਇਆ, ਇਹਨੇ ਕਲਗੀਆਂ ਵਾਲੇ ਦੀ ਸਹੁੰ ਖਵਾ ਕੇ ਭੇਜਿਆ ਸੀ, ਸਹੁੰ ਖਾ ਕੇ ਜਾ, ਮੈਨੂੰ ਆ ਕੇ ਵਾਪਸ ਦੱਸੇਗਾ। ਹੀਰਾ ਸਿੰਘ ਆਇਆ, ਐਸੇ ਹੀ ਜਦੋਂ ਫਿਰ ਦੀਵਾਨ ਦੀ ਸਮਾਪਤੀ ਹੋਈ, ਹੀਰਾ ਸਿੰਘ ਨੂੰ ਆਵਾਜ਼ ਦਿੱਤੀ ਸਾਰੀ ਸੰਗਤ ਦੇ ਲਈ ਕਿ ਵੀ ਅੱਗੇ ਆਓ, ਜਿਨ੍ਹਾਂ ਨਾਮ ਦੀ ਦਾਤ ਲੈਣੀ। ਹੀਰਾ ਸਿੰਘ ਆਇਆ ਹੀ ਇਸੇ ਕਰਕੇ ਸੀ। ਹੀਰਾ ਸਿੰਘ ਅਗਾਂਹ ਹੋ ਕੇ ਆਇਆ ਅਤੇ ਸੂਬੇਦਾਰ ਕਾਹਨ ਸਿੰਘ ਨਿਹੰਗ ਆਖਣ ਲੱਗੇ, ਉਹ ਬਈ ਗੱਲ ਇਹ ਹੈ, ਸਿੱਖੀ ਬੜੀ ਤਿੱਖੀ ਹੈ, ਕੁਝ ਹੋਰ ਮੰਗ ਲੈ। ਕਹਿਣ ਲੱਗਾ, ਜੀ ਨਹੀਂ, ਸਿੱਖੀ ਚਾਹੀਦੀ ਹੈ। ਆਖਿਆ, ਸਾਡੇ ਕੁਝ ਅਸੂਲ ਨੇ। ਕੀ ਅਸੂਲ? ਚਿੱਟਾ ਬਾਣਾ ਪਾਉਣਾ ਪਏਗਾ, ਅੰਮ੍ਰਿਤ ਵੇਲੇ ਉੱਠਣਾ ਪਵੇਗਾ, ਨਾਮ ਜਪਣਾ ਪਏਗਾ, ਬਾਹਰ ਦਾ ਖਾਣਾ ਛੱਡਣਾ ਪਵੇਗਾ, ਮਾਸ ਸ਼ਰਾਬ ਦਾ ਸੇਵਨ ਕਰਨਾ ਛੱਡਣਾ ਪਵੇਗਾ, ਮਨਜ਼ੂਰ ਹੈ? ਕਹਿਣ ਲੱਗਾ, ਜੀ ਮਨਜ਼ੂਰ ਹੈ। ਕੰਨ ਵਿੱਚ ਮੰਤਰ ਦਿੱਤਾ, ਉਹੀ ਹਾਲਤ ਹੋਈ ਸੰਤ ਜੀ, ਧੜ ਧੜ ਕਰਦਾ ਹੋਇਆ ਜ਼ਮੀਨ ਉੱਤੇ ਡਿੱਗ ਪਿਆ, ਸੂਤਰ ਚੜ੍ਹ ਗਿਆ। ਇਹ ਵੀ ਨਹੀਂ ਸੀ ਗਿਆ ਰਾਜੇ ਦੇ ਕੋਲ, ਰਾਜੇ ਨੇ ਬੰਦਾ ਭੇਜ ਕੇ ਇਹਨੂੰ ਸੱਦਿਆ ਸੀ, ਹੀਰਾ ਸਿੰਘ ਮੇਰੇ ਕੋਲ ਆ, ਦੱਸ ਤੂੰ ਸਹੁੰ ਖਾ ਕੇ ਗਿਆ ਸੈਂ। ਹੀਰਾ ਸਿੰਘ ਗਿਆ ਅਤੇ ਜਦੋਂ ਬੰਦਾ ਆਇਆ ਰਾਜੇ ਦੇ ਕੋਲ ਗਿਆ, ਰਾਜੇ ਨੇ ਆਖਿਆ, ਦੱਸ ਉਹ ਕਿੱਦਾਂ ਦੇ ਨੇ? ਕਹਿੰਦਾ, ਕੂਕਿਆਂ ਦਾ ਪੰਥ ਨਰਾਲਾ। ਅਖੇ, ਕਿੱਦਾਂ ਦਾ? ਕਹਿੰਦਾ, ਹੱਥਾਂ ਦੇ ਵਿੱਚ ਗੜਵੇ ਰੱਖਦੇ, ਗਲ ਵਿੱਚ ਉੱਨ ਦੀ ਮਾਲਾ, ਅੰਗਰੇਜ਼ਾਂ ਦੀ ਉਹ ਈਨ ਨਾ ਮੰਨਦੇ ਅਤੇ ਮੰਗਿਆਂ ਦੇਣ ਨਾ ਹਾਲਾ। ਉਹ ਗਾਉਂਦੇ ਆ, ਰਾਜ ਅੰਗਰੇਜ਼ਾਂ ਦਾ ਚੰਦ ਰੋਜ਼ ਦਾ ਚਾਲਾ, ਉਹ ਇੱਦਾਂ ਦੇ ਆ। ਅਖੇ, ਫੇਰ ਅਤੇ ਉਹਨਾਂ ਦੇ ਸਤਿਗੁਰ ਕਿੱਦਾਂ ਦੇ ਆ? ਉਹ ਕਹਿੰਦਾ, ਜੀ ਮੈਂ ਉਹ ਵੀ ਦੱਸਦਾ।
ਉਹ ਹੰਸਾਂ ਦੀਆਂ ਡਾਰਾਂ ਨਾ ਦੇ ਗੁਰੂ ਰਾਮ ਸਿੰਘ ਬਾਣੀ ਹੰਸਾ ਦੀਆਂ ਡਾਰਾਂ ਨੇ ਜਿਨ੍ਹਾਂ ਦੇ ਗੁਰੂ ਰਾਮ ਸਿੰਘ ਬਾਣੀ ਪੜਦੇ ਗੁਰੂ ਨਾਨਕ ਦੀ ਬਾਣੀ ਹੰਸਾ ਦੀਆਂ ਡਾਰਾਂ ਨੇ ਜਿਨ੍ਹਾਂ ਦੇ ਗੁਰੂ ਰਾਮ ਸਿੰਘ ਬਾਣੀ
ਜਦੋਂ ਦੱਸਿਆ ਹੁਣ ਉਹ ਆਪਣੀ ਗੱਲ 'ਤੇ ਆਉਣਾ ਚਾਹੁੰਦਾ ਸੀ। ਠੀਕ ਹੈ ਹੀਰਾ ਸਿਆਂ, ਹੁਣ ਮੈਨੂੰ ਦੱਸ ਉਹ ਕੰਨ ਵਿੱਚ ਆਖਦੇ ਕੀ ਹੈ। ਕਹਿਣ ਲੱਗਾ ਜੀ ਇਹ ਹੁਕਮ ਨਹੀਂ, ਅਤੇ ਨਾਲੇ ਤੈਨੂੰ ਮੈਂ ਇੱਕ ਗੱਲ ਦੱਸਾਂ। ਹੀਰਾ ਸਿੰਘ ਨੇ ਆਖਿਆ ਸੁਣ ਲਓ ਮਹਾਰਾਜ ਗੱਲ, ਉਹਨਾਂ ਮੈਨੂੰ ਹੈ ਵਰਜਿਆ, ਮੈਂ ਨਾ ਦੱਸਾਂ ਕੁਝ ਉਹ। ਪਰ ਹੀਰਾ ਸਿੰਘ ਕਹਿਣ ਲੱਗਾ ਜੋ ਵੀ ਉਹ ਕੰਨ ਵਿੱਚ ਦੱਸਦੇ ਆ ਨਾ, ਉਹ ਬੜਾ ਉੱਚਾ ਅਤੇ ਸੁੱਚਾ ਮੰਤਰ ਹੈ। ਉਹਨੇ ਆਖਿਆ ਗੱਲ ਤਾਂ ਤੂੰ ਵੀ ਧੌਂਕਲ ਸਿੰਘ ਵਾਲੀ ਕੀਤੀ, ਤੈਨੂੰ ਪਤਾ ਤੈਨੂੰ ਨੌਕਰੀ ਤੋਂ ਕੱਢ ਦਿਆਂਗਾ। ਉਹਨੇ ਆਖਿਆ ਸੀ ਬਾਦਸ਼ਾਹ ਉਹ ਤੇਰੀ ਨੌਕਰੀ ਮੈਂ ਅੱਜ ਤੋਂ ਬਾਅਦ, ਤੂੰ ਕੀ ਕੱਢਣਾ ਮੈਂ ਹੀ ਛੱਡੀ, ਅੱਜ ਤੋਂ ਮੈਂ ਝੂਠੀ ਨੌਕਰੀ ਨਹੀਂ ਕਰਾਂਗਾ, ਮੈਂ ਜੇ ਨੌਕਰੀ ਕਰਾਂਗਾ ਤਾਂ ਆਪਣੀ ਸੱਚੀ ਸਰਕਾਰ ਦੀ ਨੌਕਰੀ ਕਰਾਂਗਾ। ਛੱਡ ਕੇ ਆ ਗਿਆ ਸੀ। ਹੀਰਾ ਸਿੰਘ ਨੇ ਇਸ ਤਰ੍ਹਾਂ ਆਖਿਆ ਸੀ
ਉਹ ਜੀ ਮੇਰਾ ਚੀਨੀ ਵਾਲਾ ਬਾਦਸ਼ਾਹ, ਉਹ ਮੈਂ ਹੋਇਆ ਉਹਦਾ ਦਾਸ, ਉਹ ਬੰਦੇ ਨੂੰ ਹੁਣ ਸਕਦਾ ਮੈਂ ਨਹੀਂ ਕਰ ਸਲਾਮ।
ਤੇ ਹੀਰਾ ਸਿੰਘ ਕਹਿ ਰਿਹਾ ਸੀ ਮੇਰਾ ਚੀਨੀ ਵਾਲਾ ਪਾਤਸ਼ਾਹ, ਉਹ ਮੈਂ ਹੋਇਆ ਉਹਦਾ ਦਾਸ, ਸਰਨ ਲਈ ਹੁਣ ਉਸ ਦੀ ਲਾਏ ਬਿਡਾਨੀ ਆਸ, ਤੇ ਬੰਧਨ ਮੇਰੇ ਟੁੱਟ ਗਏ ਸੰਤਾਂ ਦੇ ਸਤਸੰਗ, ਉਹ ਝੂਠੇ ਲੈ ਗਏ ਪਾ ਨੇ ਚੜਿਆ ਗੂੜਾ ਰੰਗ। ਤੇ ਹੀਰਾ ਸਿੰਘ ਕਹਿ ਰਿਹਾ ਸੀ
ਉਹ ਮੇਰੇ ਟੁੱਟ ਗਏ ਨੇ ਬੰਧਨ, ਉਹ ਮੈਨੂੰ ਹੋਇਆ ਸਾਧੂ ਸੰਗ, ਮੇਰੇ ਟੁੱਟ ਗਏ ਨੇ ਬੰਧਨ, ਹੋਇਆ ਸਾਧੂ ਸੰਗ, ਮੇਰੇ ਟੁੱਟ ਗਏ ਨੇ ਬੰਧਨ, ਹੋਇਆ ਸਾਧੂ ਸੰਗ।
ਆਖਣ ਲੱਗਾ ਮੇਰੇ ਬੰਧਨ ਟੁੱਟ ਗਏ, ਅੱਗੇ ਮੈਂ ਤੇਰੀ ਬੰਧਨ ਵਿੱਚ ਸਾਂ, ਹੁਣ ਮੈਂ ਤੇਰੀ ਬੰਧਨ ਵਿੱਚ ਨਹੀਂ, ਆਜ਼ਾਦ ਹੋ ਗਿਆ। ਤੇ ਹੀਰਾ ਸਿੰਘ ਕਹਿ ਰਿਹਾ ਸੀ
ਮੈਂ ਚੀਨੀ ਵਾਲੇ ਦਾ ਸਿੱਖ ਹੋ ਗਿਆ, ਜਾ ਛੱਡਤੀਆਂ ਨੌਕਰੀਆਂ, ਮੈਂ ਅੱਜ ਤੋਂ ਚੀਨੀ ਵਾਲੇ ਦਾ ਸਿੱਖ ਹੋ ਗਿਆ, ਛੱਡਤੀਆਂ ਨੌਕਰੀਆਂ, ਮੈਂ ਚੀਨੀ ਵਾਲੇ ਦਾ ਸਿੱਖ ਹੋ ਗਿਆ, ਛੱਡਤੀਆਂ ਨੌਕਰੀਆਂ, ਚੀਨੀ ਵਾਲੇ ਦਾ ਸਿੱਖ ਹੋ ਗਿਆ, ਛੱਡਤੀਆਂ ਨੌਕਰੀਆਂ, ਉਹ ਮੈਂ ਛੱਡਤੀਆਂ ਨੌਕਰੀਆਂ, ਛੱਡੀਆਂ ਨੌਕਰੀਆਂ। ਮੈਂ ਚੀਨੀ ਵਾਲੇ ਦਾ ਸਿੱਖ ਹੋ ਗਿਆ, ਛੱਡਤੀਆਂ ਨੌਕਰੀਆਂ, ਓ ਚੀਨੀ ਵਾਲੇ ਦਾ ਸਿੱਖ ਹੋ ਗਿਆ, ਛੱਡਤੀਆਂ ਨੌਕਰੀਆਂ, ਮੈਂ ਛੱਡਤੀਆਂ ਨੌਕਰੀਆਂ, ਮੈਂ ਚੀਨੀ ਵਾਲੇ ਦਾ ਸਿੱਖ ਹੋ ਗਿਆ, ਛੱਡਤੀਆਂ ਨੌਕਰੀਆਂ।
ਨੌਕਰੀ ਛੱਡ ਕੇ ਸਤਿਗੁਰੂ ਰਾਮ ਸਿੰਘ ਦੇ ਘਰ ਦੇ ਗੋਲੇ ਬਣ ਗਏ ਸਨ ਗੋਲੇ। ਸੰਤ ਜੀ ਇਹ ਹੀਰਾ ਸਿੰਘ ਪਤਾ ਕੌਣ? ਮੈਂ ਜਿਸ ਤਰ੍ਹਾਂ ਬੇਨਤੀ ਕੀਤੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਇਹ ਨਾਮ ਰੂਪੀ ਅੰਮ੍ਰਿਤ, ਉਹ ਖੰਡੇ ਬਾਟੇ ਦਾ ਜਲ ਦੇ ਦਿੱਤਾ, ਅੰਮ੍ਰਿਤ ਦੇ ਦਿੱਤਾ, ਅੰਗਰੇਜ਼ ਦੀਆਂ ਵਫਾਦਾਰੀਆਂ ਛੱਡ ਕੇ ਕਹਿੰਦੇ ਨੇ ਭਾਰਤ ਦੇ ਵਫਾਦਾਰ ਬਣ ਗਏ ਸਨ। ਇਹ ਉਹੋ ਹੀ ਹੀਰਾ ਸਿੰਘ ਹੈ ਜਿਹਨੇ ਮਲੇਰਕੋਟਲੇ ਦੇ ਰੱਕੜ ਦੇ ਵਿੱਚ ਜਾ ਕੇ ਫਿਰ ਤੋਪਾਂ ਗਾੜੀ ਖੜ ਗਏ। ਮੈਂ ਬੇਨਤੀ ਕੀਤੀ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇਰੀਆਂ ਕਿਆ ਬਾਤਾਂ, ਕਿਆ ਅਸਰ ਵਿਖਾਇਆ ਅੰਮ੍ਰਿਤ ਨੇ, ਅਸੀਂ ਤਾਂ ਮੋਏ ਸਾਂ, ਅਸੀਂ ਮੁੱਕੇ ਸਾਂ, ਸਾਨੂੰ ਦੁਬਾਰਾ ਸ਼ੇਰ ਬਣਾਇਆ ਅੰਮ੍ਰਿਤ ਨੇ। ਗੁਰੂ ਰਾਮ ਸਿੰਘ ਮੈਂ ਕੀ ਆਖਾਂ, ਕੀ ਅਸਰ ਵਿਖਾਇਆ ਤੇਰੇ ਅੰਮ੍ਰਿਤ ਨੇ, ਕੀ ਅਸਰ ਵਿਖਾਇਆ ਤੇਰੇ ਅੰਮ੍ਰਿਤ ਨੇ, ਕਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦੇ ਲਈ ਲੜੇ। ਇਹ ਇੱਕ ਕਾਇਰਾਂ ਨੂੰ ਸੂਰਮਤਾ ਦੇ ਇੰਜੈਕਸ਼ਨ ਲਾਏ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ, ਸਾਡੇ ਗੁਰੂ ਸਾਹਿਬਾਂ ਨੇ। ਕਹਿੰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਉਪਕਾਰ, ਕੀ ਉਪਕਾਰ ਗਿਣੀਏ, ਇੰਨਾ ਸਮਾਂ ਨਹੀਂ, ਹੁਕਮ ਹੋਇਆ ਸਮਾਪਤੀ ਕਰਨ ਦੇ ਲਈ। ਸੋ ਹੋਰ ਸ਼ਬਦ ਨਾ ਆਖਦਾ ਹੋਇਆ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ, ਇੱਥੇ ਹੀ ਮੈਂ ਆਪਣੀ ਜੀਭਾਂ ਨੂੰ ਵਿਸਰਾਮ ਦੇਣ ਦਾ ਯਤਨ ਕਰਾਂਗਾ। ਸਭ ਗੱਜ ਕੇ ਆਖੀਏ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਅਤੇ ਧੰਨ 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 ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿ ਸ਼੍ਰੀ ਅਕਾਲ।